ਹਰਕਾਰ ਬੈਠੇ ਗੁਣੀ ਗਹੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਔਰ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸਰਵ ਪ੍ਰਕਾਰ ਦੀ ਪ੍ਰੀਖਿਆ ਲੈਂਦਿਆਂ ਹਰ ਕਸਵੱਟੀ ਲਾਉਂਦਿਆਂ ਜਦੋਂ ਭਾਈ ਲਹਿਣਾ ਜੀ ਪੂਰੇ ਖਰੇ ਉਤਰੇ ਹਨ ਤਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 1539 ਈਸਵੀ ਨੂੰ ਅੱਜ ਦੇ ਦਿਨ 5 ਪੈਸੇ ਨਾਰੀਅਲ ਮੰਗਾ ਕੇ ਭਾਈ ਲਹਿਣਾ ਜੀ ਦੇ ਚਰਨਾਂ ਵਿਚ ਰੱਖ ਕੇ ਆਪਣੇ ਅੰਗਾਂ ਨਾਲ ਲਾ ਕੇ ਅੰਗਦ ਦੇਵ ਬਣਾ ਦਿੱਤਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਹ ਗੁਰਤਾ ਗੱਦੀ ਦਿਵਸ ਦਿਹਾੜਾ ਅੱਜ ਸਰਬੱਤ ਪੰਥ ਖਾਲਸੇ ਵਿਚ ਮਨਾਇਆ ਜਾ ਰਿਹਾ। ਲੜੀਵਾਰ ਕਥਾ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਦੁਨੀ ਚੰਦ ਭਾਈ ਉਦੇ ਸਿੰਘ ਜੀ ਹੋਣਾ ਕੋਲ ਆਇਆ ਹੈ। ਕਹਿਣ ਲੱਗਾ ਜੀ ਆਪਾਂ ਅੱਜ ਰਾਤੋਂ ਰਾਤ ਇੱਥੋਂ ਨਿਕਲ ਚੱਲੀਏ ਕਿਉਂਕਿ ਕੱਲ ਸਵੇਰੇ ਬੜਾ ਵੱਡਾ ਭਾਰੀ ਨੁਕਸਾਨ ਹੋਵੇਗਾ। ਮਸਤ ਹਾਥੀ ਰਾਜਾ ਕੇਸਰੀ ਚੰਦ ਲੈ ਕੇ ਆ ਰਿਹਾ, ਉਹ ਤਾਂ ਮੈਨੂੰ ਤਾਂ ਚੀਰੇਗਾ, ਬਹੁਤ ਸਾਰੇ ਸਿੰਘਾਂ ਨੂੰ ਵੀ ਮਾਰੇਗਾ। ਜਾਂ ਫਿਰ ਆਪਾਂ ਗੁਰੂ ਜੀ ਦੀ ਰਾਜਿਆਂ ਨਾਲ ਸੰਧੀ ਕਰਾ ਦਈਏ, ਦੋਵਾਂ ਚੋਂ ਇੱਕ ਕੰਮ ਕਰੀਏ। ਭਾਈ ਉਦੇ ਸਿੰਘ ਹੋਣਾ ਨੇ ਹੌਸਲਾ ਦਿੱਤਾ, ਇਹਨੂੰ ਤੇਗ ਦਿੱਤਾ, ਆਖਿਆ ਦੁਨੀ ਚੰਦ ਜੇ ਸਤਿਗੁਰੂ ਜੀ ਤੈਨੂੰ ਮਸਤ ਹਾਥੀ ਨਾਲ ਲੜਾਉਣ ਲੱਗੇ ਨੇ ਤੇ ਤੈਨੂੰ ਬਲ ਵੀ ਬੱਬਰ ਸ਼ੇਰ ਵਾਲਾ ਬਖਸ਼ਣਗੇ, ਗੁਰੂ ਤੇ ਭਰੋਸਾ ਰੱਖ। ਪਰ ਦੁਨੀ ਚੰਦ ਨੇ ਗੱਲ ਨਹੀਂ ਮੰਨੀ। ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਕੋਲ ਆਇਆ। ਭਾਈ ਰਾਮ ਕੁਇਰ ਸਾਹਿਬ ਨੂੰ ਕਹਿੰਦਾ ਜੀ ਆਪਾਂ ਦੋਵੇਂ ਸਾਂਝ ਰੱਖਦੇ, ਆਪਾਂ ਦੋਵੇਂ ਤੁਰ ਚੱਲੀਏ ਤੇ ਮਾਝੇ ਦੇ ਜਿਹੜੇ ਸਿੱਖ ਨੇ ਉਹ ਵੀ ਆਪਣੀ ਗੱਲ ਮੰਨਦੇ ਨੇ, ਉਹਨਾਂ ਨੂੰ ਵੀ ਨਾਲ ਲੈ ਚੱਲੀਏ ਕਿਉਂਕਿ ਇੱਥੇ ਤਾਂ ਕੱਲ ਸਵੇਰ ਹੁੰਦਿਆਂ ਗੁਰੂ ਜੀ ਨੇ ਹਾਥੀ ਕੋਲੋਂ ਮੈਨੂੰ ਚਰਵਾ ਦੇਣਾ। ਭਾਈ ਰਾਮ ਕੁਇਰ ਸਾਹਿਬ ਜੀ ਨੇ ਆਖਿਆ ਦੁਨੀ ਚੰਦ ਤੂੰ ਭਾਈ ਸਾਲੋ ਦਾ ਪੁੱਤਰ ਹੈ, ਪਿਤਾ ਪੁਰਖੀ ਗੁਰੂ ਘਰ ਦੀ ਸਿੱਖੀ ਤੁਸੀਂ ਪਾਲ ਕੇ ਰੱਖੀ ਹੈ, ਸੰਭਾਲ ਕੇ ਰੱਖੀ ਹੈ, ਘੱਟੋ ਘੱਟ ਆਪਣੇ ਬਜ਼ੁਰਗਾਂ ਦੇ ਨਾਂ ਦੀ ਲਾਜ ਰੱਖ ਲੈ, ਭਾਈ ਸਾਲੋ ਦੇ ਨਾਂ ਨੂੰ ਕਿਉਂ ਕਲੰਕ ਲਾਉਣਾ। ਦੁਨੀ ਚੰਦ ਨਹੀਂ ਮੰਨਿਆ। ਰਾਤ ਨੂੰ ਆਪਣੇ ਨਾਲ ਦੇ ਕੁਝ ਮਾਝੇ ਦੇ ਸਿੰਘਾਂ ਨੂੰ ਲੈ ਕੇ ਨਾਲ ਆਨੰਦਪੁਰ ਸਾਹਿਬ ਕਿਲ੍ਹੇ ਦੇ ਵਿੱਚੋਂ ਰੱਸੀ ਪਾ ਕੇ ਆਪਣੇ ਸਾਥੀਆਂ ਸਮੇਤ ਕਿਲ੍ਹੇ ਦੀ ਕੰਧ ਤੋਂ ਟੱਪਣ ਲੱਗਾ ਹੈ। ਇਹਦੇ ਨਾਲ ਦੇ ਸਾਥੀ ਅੱਧੇ ਕੁ ਟੱਪ ਗਏ। ਇਹ ਜਦੋਂ ਰੱਸੀ ਲੈ ਕੇ ਪਕੜ ਕੇ ਟੱਪਣ ਲੱਗਾ ਤੇ ਰੱਸੀ ਅੱਧ ਵਿਚਕਾਰ ਜਦੋਂ ਪਹੁੰਚਿਆ ਤੇ ਟੁੱਟ ਗਈ। ਇੱਕ ਲੱਤ ਭਰਨੇ ਜ਼ਮੀਨ ਤੇ ਡਿੱਗਾ ਤੇ ਲੱਤ ਟੁੱਟ ਗਈ। ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਚੁੱਕਿਆ ਤੇ ਚੁੱਕ ਕੇ ਲੈ ਗਏ ਨੇ। ਟੁੱਟੀ ਹੋਈ ਲੱਤ ਹੈ, ਰਸਤੇ ਵਿਚ ਕਰਾਉਂਦਾ ਜਾ ਰਿਹਾ, ਇੱਕ ਮੰਜੇ ਦੇ ਉੱਤੇ ਨੂੰ ਪਾ ਕੇ ਲੈ ਕੇ ਗਏ ਨੇ ਔਰ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ ਚੱਲ ਪਿਆ। ਇਹਦੇ ਨਾਲ ਦੇ ਜਿਹੜੇ ਮਜੈਲ ਸਿੰਘ ਨੇ ਉਹ ਵੀ ਇਹਦੇ ਨਾਲ ਗਏ ਹਨ। ਜਿਵੇਂ ਦੁਨੀ ਚੰਦ ਦੀ ਘਰ ਜਾ ਕੇ ਮੌਤ ਹੋਈ ਹੈ, ਗੁਰੂ ਤੋਂ ਬੇਮੁਖ ਹੋ ਕੇ ਦੁਨੀ ਚੰਦ ਮਰ ਰਿਹਾ, ਉਹ ਇਤਿਹਾਸ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਅੱਜ ਦੇ ਇਸ ਪ੍ਰਕਰਣ ਦੇ ਵਿੱਚ ਅੰਕਿਤ ਕਰ ਰਹੇ ਨੇ। ਸਰਵਣ ਕਰੀਏ ਸਰਬੱਤ ਮਾਈ ਭਾਈ, ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ, ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਭਈ ਭੋਰ ਪ੍ਰਭ ਜਾਗ ਕੈ ਸੋਚ ਸਨਾਨ ਸਰੀਰ।
ਇੱਧਰ ਦੁਨੀ ਚੰਦ ਤਾਂ ਅੱਧੀ ਰਾਤ ਦਾ ਸਮਾਂ ਸੀ, ਆਨੰਦਪੁਰ ਸਾਹਿਬ ਛੱਡ ਕੇ ਦੌੜ ਗਿਆ ਆਪਣੇ ਸਾਥੀਆਂ ਨੂੰ ਨਾਲ ਲੈ ਕੇ। ਇੱਧਰ ਭੌਰ ਹੋਈ ਯਾਨੀ ਕਿ ਅੰਮ੍ਰਿਤ ਵੇਲਾ ਹੋਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ, ਉੱਠ ਕੇ ਸਤਿਗੁਰਾਂ ਨੇ ਸੋਚ ਸਨਾਨ ਕੀਤਾ ਹੈ।
ਵਸਤਰ ਸਸਤਰ ਕੋ ਪਹਿਨ ਕਰ ਬੈਠੇ ਗੁਣੀ ਗਹੀਰ।
ਸੋਹਣੇ ਵਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਚੌਪਾਈ ਮੰਗਲ ਪ੍ਰਾਤ ਕਾਲ ਕੇ ਭਈ,
ਪ੍ਰਾਤ ਕਾਲ ਦੇ ਜਿਹੜੇ ਅੰਮ੍ਰਿਤ ਵੇਲੇ ਦੇ ਮੰਗਲ ਹਨ ਉਹ ਹੋਏ ਹਨ।
ਸੰਖ ਸ਼ਬਦ ਧੁਨ ਬਾਜਨ ਕੀਏ,
ਸੰਖ ਵੱਜੇ ਨੇ ਗੁਰੂ ਘਰ ਦੇ ਵਿੱਚ, ਨਗਾਰੇ ਵੱਜੇ ਨੇ, ਨਫੀਰੀਆਂ ਵੱਜੀਆਂ ਨੇ, ਰਣ ਸਿੰਘੇ ਵੱਜੇ ਹਨ।
ਆਸਾ ਵਾਰ ਭੋਗ ਕੋ ਪਾਏ,
ਜਦੋਂ ਦਿਨ ਚੜਿਆ ਥੋੜੀ ਜੀ ਲੋ ਲੱਗੀ ਤੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਰਬਾਬੀ ਸਿੱਖਾਂ ਨੇ ਪਾਇਆ ਹੈ।
ਸਭ ਸਿੰਘਾਂ ਸੁਣ ਸੀਸ ਨਿਵਾਏ,
ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਸਮੇਂ ਸਾਰਿਆਂ ਸਿੰਘਾਂ ਨੇ ਆਪਣੇ ਸੀਸ ਝੁਕਾਏ ਹਨ, ਸੀਸ ਝੁਕਾ ਕੇ ਨਮਸਕਾਰਾਂ ਕੀਤੀਆਂ ਹਨ।
ਬਾਜ ਉੱਠਿਓ ਰਣਜੀਤ ਨਗਾਰਾ,
ਦਿਨ ਚੜ ਗਿਆ ਤੇ ਉਧਰੋਂ ਜੰਗ ਸ਼ੁਰੂ ਹੋਣਾ, ਅੱਜ ਬੜਾ ਵੱਡਾ ਜੰਗ ਹੋਣਾ, ਕਿਲੇ ਲੋਹਗੜ੍ਹ ਦਾ ਰਣਜੀਤ ਨਗਾਰਾ ਬੱਜ ਉੱਠਿਆ। ਮਹਾਰਾਜ ਜੀ ਦੇ ਨਗਾਰੇ ਤੇ ਨਗਾਰਚੀ ਨੇ ਚੋਭਾਂ ਲਾਈਆਂ ਹਨ।
ਪ੍ਰਭ ਕੇ ਜੀਤ ਜਨਾਵਨ ਵਾਰਾ,
ਐਸਾ ਰਣਜੀਤ ਨਗਾਰਾ ਵੱਜਿਆ ਜਿਹੜਾ ਨਗਾਰਾ ਸਤਿਗੁਰੂ ਕਲਗੀਧਰ ਜੀ ਦੀ ਜਿੱਤ ਜਣਾਉਣ ਵਾਲਾ ਹੈ, ਮਹਾਰਾਜ ਜੀ ਦੀ ਜਿੱਤ ਜਣਾ ਕੇ ਸਾਰੇ ਜਗਤ ਵਿਚ ਦੱਸਣ ਵਾਲਾ, ਗੂੰਜ ਕੇ ਦੱਸਣ ਵਾਲਾ ਹੈ।
ਇਤ ਉਤ ਤੇ ਚੱਲ ਕਰ ਗਨ ਸਿੰਘ,
ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਇਧਰੋਂ ਉਧਰੋਂ ਜਿੰਨੇ ਸਿੰਘ ਸਨ ਸਾਰੇ ਸਿੰਘ ਇਕ ਜਗ੍ਹਾ ਤੇ ਇਕੱਠੇ ਹੋਣ ਲੱਗੇ ਹਨ।
ਤਰਸੈ ਸਤਿਗੁਰ ਗੋਬਿੰਦ ਸਿੰਘ,
ਆ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਸਿੰਘ। ਜਦੋਂ ਰਣਜੀਤ ਨਗਾਰਾ ਵੱਜਿਆ, ਸਿੰਘ ਤਿਆਰ ਬਰ ਤਿਆਰ ਹੋ ਗਏ, ਕਮਰ ਕੱਸੇ ਕਰਕੇ ਸ਼ਸਤਰ ਧਾਰਨ ਕਰਕੇ। ਸਿੰਘਾਂ ਦਾ ਨੇਮ ਸੀ ਪਹਿਲਾਂ ਗੁਰੂ ਕਲਗੀਧਰ ਦੇ ਦਰਸ਼ਨ ਕਰਦੇ ਸਨ, ਤੋ ਸਾਰੇ ਸਿੰਘ ਸੂਰਮੇ ਬਹਾਦਰ ਯੋਧੇ ਚੱਲ ਕੇ ਆਏ। ਆ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਖੜਗ ਸਿਪਰ ਜਮ ਧਾਰ ਸਰ ਤਰ ਕਸ਼,
ਆਪਣੇ ਗਾਤਰੇ ਦੇ ਵਿਚ ਤੇਗਾਂ ਧਾਰਨ ਕਰਕੇ, ਮੋਢਿਆਂ ਤੇ ਤੀਰਾਂ ਦਾ ਪੱਥਾ ਧਾਰਨ ਕਰਕੇ, ਹੋਰ ਅਨੇਕਾਂ ਪ੍ਰਕਾਰ ਦੇ ਸ਼ਸਤਰ ਅਸਤਰ ਧਾਰਨ ਕਰਕੇ।
ਤੋਮਰ ਤੁਪਕ ਤਪਟ ਕੱਟ ਕਸ ਕਸ,
ਤੋਮਰ ਨਾਮ ਹੈ ਬਰਛੀਆਂ ਦਾ, ਬਰਛੀਆਂ ਤੁਪਕਾਂ ਬੰਦੂਕਾਂ ਤਬਰ, ਔਰ ਆਪਣੀਆਂ ਲੱਕਾਂ ਕਸ ਕਸ ਕੇ ਯਾਨੀ ਕਿ ਕਮਰ ਕੱਸੇ ਲਾ ਕੇ ਸਿੰਘ ਆ ਰਹੇ ਹਨ।
ਬੈਠੈ ਆਨ ਨਿਕਟ ਸਮਦਾਏ।
ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਦੇ ਚਰਨਾਂ ਵਿਚ ਆ ਕੇ ਸਾਰੇ ਸਿੰਘ ਬੈਠ ਰਹੇ ਹਨ।
ਸ਼ਮਸ ਸੁਧਾਰਤ ਮੂਛ ਉਠਾਏ,
ਆਪਣਾ ਦਾੜਾ ਸੁਧਾਰਦੇ ਨੇ ਸਿੰਘ, ਦਾੜੇ ਤੇ ਹੱਥ ਫੇਰਦੇ ਨੇ, ਮੁਛਹਿਰਿਆਂ ਤੇ ਹੱਥ ਫੇਰ ਕੇ ਮੁਛਹਿਰਿਆਂ ਨੂੰ ਤਗੜਾ ਕਰਦੇ ਨੇ, ਭਾਵ ਮੁਛਹਿਰਿਆਂ ਨੂੰ ਹੱਥ ਫੇਰ ਕੇ ਮੁਛਹਿਰੇ ਖੁੰਡੇ ਕਰਦੇ ਹਨ।
ਉਤ ਗਿਰ ਪਤਨ ਦੁੰਦ ਪੀਵਾਏ,
ਉਧਰ ਗਿਰਪਤੀ ਪਹਾੜੀ ਰਾਜਿਆਂ ਦੇ ਵੀ ਨਗਾਰੇ ਵੱਜੇ ਨੇ, ਉਹਨਾਂ ਨੇ ਵੀ ਦਿਨ ਚੜ੍ਹਦਿਆਂ ਨਗਾਰੇ ਵਜਾ ਦਿੱਤੇ ਹਨ।
ਢੋਲ ਸਮੂਹ ਡੰਕ ਟਮਕਾਏ,
ਅਨੇਕਾਂ ਢੋਲ ਵੱਜੇ ਨੇ, ਢੋਲਿਆਂ ਢੋਲਾਂ ਦੇ ਉੱਤੇ ਡੰਕ ਵਜਾਏ ਹਨ।
ਰਣ ਸਿੰਘੇ ਤੁਰਰੀ ਵਜਵਾਏ,
ਰਣ ਸਿੰਘੇ ਵੱਜੇ ਨੇ, ਤੁਰਰੀਆਂ ਸ਼ਹਿਨਾਈਆਂ ਵੱਜੀਆਂ ਹਨ। ਜਿਹੜੇ ਮਾਰੂ ਸਾਜ ਨੇ ਉਹ ਜੰਗ ਦੇ ਮੈਦਾਨ ਦੇ ਵਿਚ ਵੱਜੇ ਗੱਜੇ ਹਨ।
ਪਟੈ ਨਫੀਰੀ ਜੇ ਸਮਦਾਏ,
ਪਟਹਿ ਨਫੀਰੀਆਂ ਜਿੰਨੇ ਵੀ ਹਨ ਸਾਰੇ ਸਾਜ ਵੱਜੇ ਹਨ।
ਮਹਾ ਕੁਲਾਹਲ ਦਲ ਮੈਂ ਹੋਵਾ,
ਪਹਾੜੀ ਰਾਜਿਆਂ ਦੇ ਦਲ ਵਿਚ ਬੜਾ ਭਾਰੀ ਕੁਲਾਹਲ ਹੋ ਰਿਹਾ, ਕਿਉਂਕਿ ਸਾਰੀ ਫੌਜ ਇਕ ਜਗ੍ਹਾ ਤੇ ਇਕੱਠੀ ਹੋ ਗਈ ਹੈ। ਚਾਰਾਂ ਪਾਸਿਆਂ ਤੋਂ ਜਿਹੜੇ ਪਹਿਲਾਂ ਫੌਜ ਚਾਰੇ ਪਾਸੇ ਖਿੰਡੀ ਹੋਈ ਸੀ, ਉਹ ਸਾਰੀ ਫੌਜ ਇਕ ਜਗ੍ਹਾ ਤੇ ਇਕੱਠੀ ਹੋ ਗਈ। ਇਸ ਕਰਕੇ ਸਾਰੇ ਦਲ ਵਿਚ ਪਹਾੜੀ ਰਾਜਿਆਂ ਦੀਆਂ ਸਾਰੀਆਂ ਫੌਜਾਂ ਵਿਚ ਬੜਾ ਭਾਰੀ ਕੁਲਾਹਲ ਹੋ ਰਿਹਾ।
ਉਤਸ਼ਾਹਿਤ ਚਾਹਤ ਗਜ ਢੋਵਾ,
ਔਰ ਬੜੇ ਉਤਸ਼ਾਹ ਦੇ ਨਾਲ ਆਪਣਾ ਜਿਹੜਾ ਮਸਤ ਹਾਥੀ ਆ ਉਹਨੂੰ ਧੋ ਕੇ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ਇਹ ਪਹਾੜੀਏ।
ਸਭ ਪਰ ਸਤਿਗੁਰ ਦ੍ਰਿਸ਼ਟ ਚਲਾਏ,
ਜਦੋਂ ਸਾਰੇ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ ਆ ਗਏ ਨਾ ਤਿਆਰ ਬਰ ਤਿਆਰ ਹੋ ਕੇ, ਤੇ ਸਾਰੇ ਸਿੰਘਾਂ ਵੱਲ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਨਿਗਾਹ ਮਾਰੀ, ਸਾਰੇ ਸਿੰਘਾਂ ਵੱਲ ਨਿਗਾਹ ਮਾਰ ਕੇ ਮਹਾਰਾਜ ਜੀ ਨੇ ਵੇਖਿਆ ਹੈ।
ਨਹਿ ਮਜਾਲ ਕੋ ਪਰਿਓ ਦਿਖਾਏ,
ਮਹਾਰਾਜ ਜੀ ਨੇ ਵੇਖਿਆ ਕਿ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਜੈਲ ਸਿੰਘ ਸੀ ਉਹ ਨਜ਼ਰ ਨਹੀਂ ਆ ਰਹੇ। ਕਲਗੀਧਰ ਨੇ ਜਦੋਂ ਸਾਰੇ ਸਿੰਘਾਂ ਵੱਲ ਨਿਗਾਹ ਕਰਕੇ ਵੇਖਿਆ ਨਾ, ਸਿੰਘ ਸਾਰੇ ਆਏ ਹੋਏ ਸੀ ਪਰ ਜਿਹੜੇ ਮਜੈਲ ਸਿੰਘ ਸਨ ਮਹਾਰਾਜ ਜੀ ਨੇ ਵੇਖਿਆ ਵੀ ਉਹ ਨਜ਼ਰ ਨਹੀਂ ਆ ਰਹੇ।
ਮੱਟੂ ਸੇਵਾ ਸਿੰਘ ਜੇ ਆਦ,
ਸੇਵਾ ਸਿੰਘ ਮੱਟੂ ਇਹ ਵੀ ਮਾਝੇ ਦਾ ਰਹਿਣ ਵਾਲਾ ਦੁਨੀ ਚੰਦ ਦੇ ਨਾਲ ਹੀ ਚੱਲ ਕੇ ਆਇਆ ਸੀ, ਉਹ ਵੀ ਮਹਾਰਾਜ ਜੀ ਦੇ ਕੋਲ ਨਜ਼ਰ ਨਹੀਂ ਆ ਰਿਹਾ। ਉਹਦੇ ਤੋਂ ਇਲਾਵਾ ਹੋਰ ਵੀ ਕਈ ਮਾਝੇ ਦੇ ਸਿੰਘ ਨਹੀਂ ਦਿਸ ਰਹੇ।
ਨਹਿ ਆਇਓ ਕਿਆ ਭਇਓ ਵਿਖਾਦ,
ਮਹਾਰਾਜ ਜੀ ਨੇ ਵੇਖਿਆ ਵੀ ਮਜੈਲ ਕਿੱਧਰ ਗਏ ਨੇ, ਸਾਰੇ ਮਾਝੇ ਦੇ ਜਿਹੜੇ ਸਿੰਘ ਸਨ ਉਹ ਕਿੱਥੇ ਚਲੇ ਗਏ ਨੇ। ਮਹਾਰਾਜ ਜੀ ਨੇ ਆਖਿਆ ਕੀ ਵਿਖਾਦ ਹੋ ਗਿਆ ਕਿ ਜਿਹੜੇ ਮਜੈਲ ਨੇ ਉਹ ਨਹੀਂ ਚੱਲ ਕੇ ਆਏ।
ਇਤਨੇ ਕਹਿਤ ਸਿੰਘ ਦੋਏ ਆਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਹਾਲੇ ਵੇਖ ਹੀ ਰਹੇ ਸਨ, ਪੁੱਛ ਹੀ ਰਹੇ ਸਨ ਕਿ ਇੰਨੇ ਨੂੰ ਦੋ ਸਿੰਘ ਚੱਲ ਕੇ ਆਏ ਮਹਾਰਾਜ ਜੀ ਦੇ ਕੋਲ।
ਨਮੋ ਕਰਤ ਹੀ ਬਾਕ ਸੁਨਾਏ,
ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਮਹਾਰਾਜ ਸੰਗ ਲਏ ਮਜੈਲ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀ ਚੰਦ ਕਾਰਾ ਕਰ ਗਿਆ, ਰਾਤ ਨੂੰ ਉਹਨੇ ਆਪਣੇ ਨਾਲ ਜਿਹੜੇ ਮਜੈਲ ਸਿੰਘ ਸਨ ਮਾਝੇ ਦੇ ਰਹਿਣ ਵਾਲੇ ਉਹਨਾਂ ਮਜੈਲਾਂ ਨੂੰ ਆਪਣੇ ਨਾਲ ਲੈ ਕੇ
ਦੁਨੀ ਚੰਦ ਭਾਜਿਓ ਨਿਸ ਗੈਲ।
ਅੱਧੀ ਰਾਤ ਦੇ ਸਮੇਂ ਦੁਨੀ ਚੰਦ ਦਾ ਮਜੈਲਾਂ ਨੂੰ ਆਪਣੇ ਨਾਲ ਲੈ ਕੇ ਨੱਸ ਗਿਆ ਆਨੰਦਪੁਰ ਸਾਹਿਬ ਤੋਂ, ਮਜੈਲਾ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਦੌੜ ਗਿਆ ਦੁਨੀ ਚੰਦ।
ਚਾਹੇ ਉਹ ਆਪਣੇ ਰਣ ਕੋ ਪ੍ਰੇਰਨ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਚਾਹੁੰਦੇ ਸੀ ਉਹਨੂੰ ਜੰਗ ਦੇ ਮੈਦਾਨ ਵਿਚ ਪ੍ਰੇਰ ਕੇ ਲਿਜਾਣਾ, ਉਹਨੂੰ ਮਹਾਰਾਜ ਜੀ ਤੁਸੀਂ ਜੰਗ ਦੇ ਮੈਦਾਨ ਵਿਚ ਅੱਗੇ ਟੋਰਨਾ ਚਾਹੁੰਦੇ ਸੀ ਦੁਨੀ ਚੰਦ ਨੂੰ।
ਮਸਤ ਮਤੰਗ ਸੰਗ ਤੇ ਭੇਰਨ,
ਜਿਹੜਾ ਅੱਜ ਪਹਾੜੀ ਰਾਜਿਆਂ ਦਾ ਮਸਤ ਝੂਲਦਾ ਹੋਇਆ ਹਾਥੀ ਆਉਣਾ, ਤੁਸੀਂ ਉਸ ਹਾਥੀ ਨਾਲ ਦੁਨੀ ਚੰਦ ਨੂੰ ਭੇੜਨਾ ਚਾਹੁੰਦੇ ਸੀ। ਦੁਨੀ ਚੰਦ ਦਾ ਭੇੜ ਉਸ ਹਾਥੀ ਨਾਲ ਪਵਾਣਾ ਚਾਹੁੰਦੇ ਸੀ ਮਹਾਰਾਜ ਜੀ।
ਇਸ ਤੇ ਤਰਾਸ ਧਾਰ ਭੱਜ ਗਏ ਓ,
ਇਸੇ ਗੱਲ ਦਾ ਡਰ ਧਾਰਨ ਕਰਕੇ ਦੌੜ ਗਿਆ ਹੈ ਦੁਨੀ ਚੰਦ ਕਿ ਮੈਂ ਹਾਥੀ ਨਾਲ ਕਿਵੇਂ ਲੜਾਂਗਾ, ਹਾਥੀ ਨਾਲ ਮੇਰਾ ਭੇੜ ਕਿਵੇਂ ਹੋ ਸਕਦਾ, ਮੈਂ ਤਾਂ ਇਨਸਾਨ ਆ ਉਹ ਹਾਥੀ ਹੈ। ਬਸ ਇਸੇ ਗੱਲ ਦਾ ਆਪਣੇ ਮਨ ਚ ਡਰ ਧਾਰਨ ਕਰਕੇ ਦੁਨੀ ਚੰਦ ਆਪ ਤਾਂ ਦੌੜਿਆ ਹੀ ਹੈ, ਆਪਣੇ ਨਾਲ ਮਾਝੇ ਦੇ ਮਜੈਲਾਂ ਨੂੰ ਵੀ ਲੈ ਗਿਆ ਹੈ।
ਅਪਰ ਨਕਾਰਨ ਕੁਛ ਲੱਖ ਪਾਏ ਓ,
ਹੋਰ ਤਾਂ ਮਹਾਰਾਜ ਜੀ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਉਹਨਾਂ ਦੇ ਜਾਣ ਦਾ, ਨਾ ਕਿਸੇ ਨਾਲ ਕੋਈ ਬੋਲ ਬਲਈਆ ਹੋਇਆ, ਨਾ ਕੋਈ ਲੜਾਈ ਝਗੜਾ ਹੋਇਆ ਮਹਾਰਾਜ ਜੀ, ਹੋਰ ਤਾਂ ਕੋਈ ਕਾਰਨ ਨਜ਼ਰ ਨਹੀਂ ਆਉਂਦਾ, ਬਸ ਇਸੇ ਕਾਰਨ ਕਰਕੇ ਦੁਨੀ ਚੰਦ ਮਜੈਲਾਂ ਨੂੰ ਨਾਲ ਲੈ ਕੇ ਦੌੜਿਆ ਹੈ।
ਮਰਬੇ ਕੋ ਡਰ ਧਰ ਉਰ ਭਾਗਾ,
ਗੁਰੂ ਪਾਤਸ਼ਾਹ ਜੀ ਮਰਨ ਦਾ ਡਰ ਆਪਣੇ ਹਿਰਦੇ ਚ ਧਾਰਨ ਕਰਕੇ ਦੁਨੀ ਚੰਦ ਦੌੜਿਆ ਹੈ, ਨਸਿਆ ਹੈ।
ਮੰਦ ਮਸੰਦ ਮਹਿਤ ਦੁਰ ਭਾਗਾ,
ਮਹਾਰਾਜ ਜੀ ਮਾੜੀ ਮਤ ਵਾਲਾ ਮਸੰਦ ਹੈ ਦੁਨੀ ਚੰਦ, ਜਿਹਦੇ ਦੁਰ ਭਾਗ ਨੇ, ਮਾੜੇ ਭਾਗ ਨੇ ਕਿ ਆਪ ਜੀ ਤੋਂ ਬੇਮੁਖ ਹੋ ਕੇ ਰਾਤ ਦੇ ਹਨੇਰੇ ਵਿਚ ਦੌੜ ਕੇ ਗਿਆ ਹੈ, ਇਹਦੇ ਵਿਚ ਬੜੇ ਵੱਡੇ ਮਾੜੇ ਭਾਗ ਨੇ ਦੁਨੀ ਚੰਦ ਮਸੰਦ ਦੇ।
ਸੁਣ ਸਤ ਗੁਰ ਤਬ ਬਾਕ ਉਚਾਰੇ,
ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਭਾਗਿਓ ਮੂੜ ਕਾਲ ਡਰ ਧਾਰੇ।
ਮਹਾਰਾਜ ਜੀ ਕਹਿੰਦੇ ਮੂਰਖ ਦੁਨੀ ਚੰਦ ਮੌਤ ਦਾ ਡਰ ਧਾਰਨ ਕਰਕੇ ਭੱਜਿਆ, ਮੌਤ ਤੋਂ ਭੈ ਭੀਤ ਹੋ ਕੇ ਦੌੜਿਆ ਹੈ।
ਤਹਿ ਪੇ ਤਿਸ ਕੋ ਕਾਲ ਅਗਾਰੇ,
ਜਿੱਥੇ ਦੌੜ ਕੇ ਗਿਆ ਉੱਥੇ ਕਿਹੜਾ ਕਾਲ ਨਹੀਂ ਆਉਣਾ, ਕਾਲ ਤਾਂ ਉਹਦਾ ਉੱਥੇ ਵੀ ਆ ਜਾਣਾ। ਮੌਤ ਤੋਂ ਡਰ ਕੇ ਇੱਥੋਂ ਦੌੜਿਆ, ਮੌਤ ਤਾਂ ਉਹਨੂੰ ਉੱਥੇ ਅੱਗੇ ਜਾ ਕੇ ਘੇਰਨ ਵਾਲੀ ਹੈ, ਉਹਨੇ ਤਾਂ ਪਹਿਲਾਂ ਹੀ ਜਗ੍ਹਾ ਮੁਕਰਰ ਕੀਤੀ ਹੋਈ ਹੈ, ਮੌਤ ਤਾਂ ਪਹਿਲਾਂ ਹੀ ਉਹਦੇ ਅੱਗੇ ਆ ਪਹੁੰਚਣੀ ਹੈ।
ਮਾਰੇ ਕਹਾਂ ਜਾਏ ਡਰ ਧਾਰੇ,
ਔਰ ਆਪਣੇ ਮਨ ਦੇ ਵਿੱਚ ਡਰ ਧਾਰਨ ਕਰਕੇ ਦੌੜ ਗਿਆ ਵੀ ਮੈਂ ਮਰਨਾ ਜਾਵਾਂ ਇੱਥੇ, ਪਰ ਮੌਤ ਤਾਂ ਉਹਦੀ ਉੱਥੇ ਵੀ ਆ ਜਾਣੀ ਹੈ ਜਿੱਥੇ ਦੌੜ ਕੇ ਗਿਆ ਹੈ।
ਭਾਜ ਗਇਓ ਤਿਸ ਭਾਜਨ ਦੇਹੋ,
ਮਹਾਰਾਜ ਜੀ ਕਹਿੰਦੇ ਚਲੋ ਜਿਹੜਾ ਭੱਜ ਗਿਆ ਉਹਨੂੰ ਭੱਜਣ ਦਿਓ, ਜਾਣ ਦਿਓ। ਵੇਖੋ ਗੁਰੂ ਸਾਹਿਬ ਦਾ ਹੌਸਲਾ ਕਿੰਨਾ ਬੁਲੰਦ ਹੈ, ਹਾਲਾਂਕਿ ਦੁਨੀ ਚੰਦ ਕੱਲਾ ਨਹੀਂ ਸੀ ਗਿਆ, ਮਜੈਲਾਂ ਨੂੰ ਨਾਲ ਲੈ ਕੇ ਗਿਆ ਸੀ, ਕਈ ਸਿੰਘ ਦੇ ਨਾਲ ਚਲੇ ਗਏ ਸਨ ਦੁਨੀ ਚੰਦ ਦਾ ਆਖਾ ਮੰਨ ਕੇ। ਪਰ ਰਣ ਭੂਮੀ ਦੇ ਵਿਚ ਤਾਂ ਇਕ ਇਕ ਬੰਦੇ ਦਾ ਬੜਾ ਸਹਾਰਾ ਹੁੰਦਾ ਹੈ, ਤੇ ਵੀਹ ਪੰਜਾਹ ਸੌ ਬੰਦੇ ਇਕੱਠੇ ਹੀ ਤੁਰ ਜਾਣ ਇਕੋ ਵੇਰੀ ਰਣ ਭੂਮੀ ਛੱਡ ਕੇ, ਇਕ ਵੇਰੀ ਤਾਂ ਜਰਨੈਲ ਦਾ ਮਨ ਕੰਬਦਾ ਨਾ। ਪਰ ਸਤਿਗੁਰਾਂ ਦਾ ਹੌਸਲਾ ਉਸੇ ਤਰ੍ਹਾਂ ਬੁਲਾਉਂਦਾ, ਕਹਿੰਦੇ ਜਾਣ ਦਿਓ ਜਿਹੜਾ ਭੱਜ ਗਿਆ ਸੋ ਭੱਜ ਜਾਣ ਦਿਓ।
ਕਹਾ ਕਰੋ ਤੇ ਸੰਗ ਸਨੇਹੋ,
ਜਿਹੜਾ ਨਾਸੀ ਗਿਆ ਉਹਦੇ ਨਾਲ ਹੁਣ ਕੀ ਸਨੇਹ ਕਰਨਾ, ਕੀ ਹਿੱਤ ਕਰਨਾ ਹੈ।
ਜੋ ਸਨਮੁਖ ਹੋਏ ਇਹ ਠਾ ਰਹੇ ਹੋ,
ਜਿਹੜਾ ਇਸ ਜਗ੍ਹਾ ਤੇ ਰਹਿ ਗਿਆ ਸਨਮੁਖ ਹੋ ਕੇ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਕੇ,
ਇਸ ਕੋ ਮੇਲ ਲਿਹੋ ਸੁਖ ਲਹੇ ਹੋ,
ਉਹਨੂੰ ਤੁਸੀਂ ਆਪਣੇ ਨਾਲ ਮੇਲੋ, ਜਿਹੜਾ ਇੱਥੇ ਰਹਿ ਗਿਆ, ਜਿਹੜਾ ਇੱਥੇ ਰਹਿ ਗਿਆ ਉਹਨੂੰ ਆਪਣੇ ਨਾਲ ਮੇਲ ਕੇ ਤੁਸੀਂ ਲੜੋ ਤੇ ਸੁਖ ਪ੍ਰਾਪਤ ਕਰੋ, ਜਿਹੜਾ ਇੱਥੇ ਲੜੇਗਾ ਜੂਝੇਗਾ ਉਹਨੂੰ ਸੁਖ ਪ੍ਰਾਪਤ ਹੋਵੇਗਾ।
ਸਭ ਮਜੈਲ ਰਣ ਕੇ ਡਰ ਭਾਗੇ,
ਦੁਨੀ ਚੰਦ ਦੇ ਨਾਲ ਜਿਹੜੇ ਮਜੈਲ ਸੀ ਨਾ ਡਰ ਕੇ ਦੌੜੇ ਨੇ, ਜਿਹੜੇ ਮਜੈਲ ਅੱਜ ਡਰ ਕੇ ਦੌੜੇ ਹਨ,
ਇਸ ਕੋ ਫਲ ਲਾਗੇ ਤਿੰਨ ਆਗੇ,
ਇਹਦਾ ਫਲ ਉਹਨਾਂ ਨੂੰ ਅੱਗੇ ਜਰੂਰ ਮਿਲੇਗਾ। ਮਹਾਰਾਜ ਜੀ ਕਹਿੰਦੇ ਜਿਹੜੇ ਸਾਰੇ ਮਜੈਲ ਡਰ ਕੇ ਦੌੜੇ ਨੇ ਨਾ ਦੁਨੀ ਚੰਦ ਦੇ ਨਾਲ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਇਹਦਾ ਫਲ ਜਰੂਰ ਮਿਲੇਗਾ ਅੱਗੇ ਜਾ ਕੇ।
ਨਿਸ ਦਿਨ ਜੰਗ ਗਾਰੇ ਤਿੰਨ ਪਾਰੇ,
ਮਹਾਰਾਜ ਜੀ ਕਹਿੰਦੇ ਇੱਥੋਂ ਲੜਾਈ ਤੋਂ ਡਰ ਕੇ ਦੌੜੇ ਨੇ ਨਾ, ਰਾਤ ਦਿਨ ਲੜਾਈ ਇਹਨਾਂ ਦੇ ਗਲ ਚ ਹੀ ਪਈ ਰਹੇ, ਕਿਆਰ ਕਰਿਆ ਕਰੇਗੀ ਮਜੈਲਾਂ ਦੇ, ਰਾਤ ਦਿਨ ਲੜਾਈ ਇਹਨਾਂ ਦੇ ਗਲ ਪਈ ਰਹੇਗੀ। ਖਾਲਸਾ ਜੀ ਬਹੁਤ ਸਾਰੇ ਜੰਗ ਜਿਹੜੇ ਖਾਲਸੇ ਰਾਜ ਦੇ ਖਾਲਸੇ ਦੇ ਸਮੇਂ ਹੋਏ ਨੇ, ਜ਼ਿਆਦਾ ਮਾਝੇ ਦੇ ਇਲਾਕੇ ਚ ਹੀ ਹੋਏ ਨੇ, ਮਾਝੇ ਦੇ ਇਲਾਕੇ ਦੇ ਵਿਚ ਹੀ ਬਹੁਤ ਜ਼ਿਆਦਾ ਜੰਗ ਯੁੱਧ ਹੁੰਦੇ ਰਹੇ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਹੁਣ ਦੌੜੇ ਨੇ ਨਾ ਡਰ ਕੇ, ਇਹਨਾਂ ਦੇ ਗਲ ਰਾਤ ਦਿਨ ਲੜਾਈ ਪਈ ਰਿਹਾ ਕਰੇਗੀ।
ਰੋਟੀਆ ਹੱਥ ਆਏ ਜਬ ਲੜੇ।
ਇੱਥੋਂ ਤੱਕ ਕਿ ਰੋਟੀ ਵੀ ਇਹਨਾਂ ਦੇ ਹੱਥ ਤਾਂ ਆਇਆ ਕਰੇਗੀ ਜਦੋਂ ਲੜਾਈ ਕਰਿਆ ਕਰਨਗੇ, ਜਦੋਂ ਜੰਗ ਕਰਿਆ ਕਰਨਗੇ ਤਾਂ ਇਹਨਾਂ ਦੇ ਹੱਥ ਰੋਟੀ ਆਇਆ ਕਰੇਗੀ।
ਗੁਰ ਘਰ ਤੇ ਜਿਸ ਦੁੱਖ ਕਰ ਗਏ,
ਜਿਸ ਦੁੱਖ ਕਰਕੇ ਗੁਰੂ ਘਰੋਂ ਡਰ ਕੇ ਦੌੜੇ ਨੇ ਵੀ ਇੱਥੇ ਲੜਨਾ ਪੈਣਾ, ਇੱਥੇ ਜੰਗ ਕਰਨਾ ਪੈਣਾ, ਇਸ ਦੁੱਖ ਕਰਕੇ ਡਰ ਕੇ ਇੱਥੋਂ ਗਏ, ਦੌੜ ਕੇ ਗੁਰੂ ਘਰੋਂ ਗਏ ਹਨ।
ਸੋ ਦੁੱਖ ਤਿਨਕੇ ਨਿਤ ਗਰ ਪਾਏ,
ਦੁੱਖ ਨਿਤ ਇਹਨਾਂ ਦੇ ਗਲ ਪਿਆ ਰਹੇਗਾ, ਰੋਜ਼ ਇਹਨਾਂ ਦੇ ਲੜਾਈ ਝਗੜੇ ਹੁੰਦੇ ਰਹਿਣਗੇ, ਇਹ ਲੜਦੇ ਭਿੜਦੇ ਹੀ ਰਹਿਣਗੇ, ਔਰ ਉਹ ਝਗੜਾ ਇਹਨਾਂ ਦੇ ਗਲ ਵਿਚ ਪਿਆ ਹੀ ਰਹੇਗਾ, ਰੋਟੀ ਇਹਨਾਂ ਨੂੰ ਝਗੜ ਕੇ ਮਿਲਿਆ ਕਰੇਗੀ।
ਇਹਾਂ ਧਰ ਜਿਸ ਕੇ ਸਿਰ ਹੱਥ,
ਮਹਾਰਾਜ ਜੀ ਕਹਿੰਦੇ ਇੱਥੇ ਅਸੀਂ ਜਿਹਦੇ ਸਿਰ ਤੇ ਆਪਣਾ ਹੱਥ ਰੱਖਾਂਗੇ।
ਹਾਥੀ ਕਹਾਂ ਲੜੈ ਜਮ ਸਾਥਾ,
ਆਪੋ ਸਤਨਾਮ ਸ੍ਰੀ
ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਇੱਥੇ ਅਸੀਂ ਜਿਹਦੇ ਸਿਰ ਤੇ ਹੱਥ ਰੱਖਾਂਗੇ, ਉਹ ਹਾਥੀ ਨਾਲ ਤਾਂ ਕੀ ਜੇ ਉਹਨੂੰ ਧਰਮ ਰਾਜੇ ਨਾਲ ਵੀ ਲੜਨਾ ਪੈ ਗਿਆ ਤੇ ਉਹਦੇ ਨਾਲ ਵੀ ਲੜਨ ਵਾਸਤੇ ਬਲਵਾਨ ਹੋਵੇਗਾ। ਹਾਥੀ ਤਾਂ ਕੀ ਹੋਵੇਗਾ ਉਹਦੇ ਸਾਹਮਣੇ, ਉਹ ਤਾਂ ਜਮਰਾਜ ਨਾਲ ਵੀ ਲੜ ਕੇ ਉਹਦੇ ਤੇ ਭਾਰੂ ਪੈ ਜਾਏਗਾ।
ਇਮਤੇ ਸ਼ਰਾਪ ਗੁਰੂ ਚੁੱਪ ਰਹੇ,
ਇਹ ਵਚਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰ ਗਏ।
ਸਭ ਸਿੰਘਨ ਕੀ ਜਿਸ ਕੋ ਲਹੇ,
ਸਿੰਘ ਮਹਾਰਾਜ ਜੀ ਦੇ ਦਰਬਾਰ ਵਿਚ ਬੈਠੇ ਸਨ, ਉਹਨਾਂ ਸਾਰੇ ਸਿੰਘਾਂ ਵੱਲ ਮਹਾਰਾਜ ਕਲਗੀਧਰ ਜੀ ਵੇਖਣ ਲੱਗੇ।
ਦੁਣੀ ਚੰਦ ਕੀ ਸੁਣੀ ਐ ਕਥਾ,
ਖਾਲਸਾ ਜੀ ਹੁਣ ਉਧਰ ਦੁਨੀ ਚੰਦ ਦੀ ਹਾਲਤ ਸੁਣੋ ਕਿ ਦੁਨੀ ਚੰਦ ਨਾਲ ਕਿਵੇਂ ਬੀਤੀ, ਜਦੋਂ ਅੰਮ੍ਰਿਤਸਰ ਸਾਹਿਬ ਚਲਾ ਗਿਆ ਉੱਥੇ ਜਾ ਕੇ ਉਹਦੇ ਨਾਲ ਕਿਵੇਂ ਬੀਤੀ ਹੈ, ਕਿਵੇਂ ਗੁਰੂ ਤੋਂ ਬੇਮੁਖ ਹੋ ਕੇ ਦੁਨੀ ਚੰਦ ਮਰਿਆ, ਉਹ ਕਥਾ ਹੁਣ ਗੁਰੂ ਖਾਲਸਾ ਜੀ ਤੁਸੀਂ ਸਰਵਣ ਕਰੋ।
ਤੇ ਸੰਗ ਬੀਤੀ ਜਾਏ ਕਰ ਜਥਾ,
ਜਿਵੇਂ ਦੁਨੀ ਚੰਦ ਨਾਲ ਬੀਤੀ ਹੈ, ਦੁਨੀ ਚੰਦ ਨਾਲ ਜੋ ਹੋਇਆ ਹੈ ਉਹ ਹੁਣ ਤੁਸੀਂ ਧਿਆਨ ਨਾਲ ਸੁਣੋ।
ਮੰਚ ਪਾਏ ਸਿਰ ਲਇਓ ਉਠਾਏ,
ਮੰਚ ਕਹਿੰਦੇ ਨੇ ਪਲੰਘੇ ਨੂੰ, ਪਲੰਘੇ ਦੇ ਉੱਤੇ ਪਾ ਕੇ ਇਹਦੇ ਨਾਲ ਦੇ ਜਿਹੜੇ ਮਜੈਲ ਸਾਥੀ ਇਹਦੇ ਗਏ ਸਨ, ਉਹਨਾਂ ਨੇ ਇੱਕ ਪਲੰਘੇ ਦੇ ਉੱਤੇ ਇੱਕ ਮੰਜਾ ਜਿਹਾ ਸੀ, ਮੰਜੇ ਦੇ ਉੱਤੇ ਪਾ ਕੇ ਨੂੰ ਲੈ ਕੇ ਆਨੰਦਪੁਰ ਸਾਹਿਬ ਤੋਂ ਤੁਰ ਪਏ।
ਟੁੱਟੀ ਟਾਂਗ ਹਾਏ ਬਿਲ ਲਾਏ,
ਟਾਂਗ ਟੁੱਟੀ ਹੋਈ ਆ ਦੁਨੀ ਚੰਦ ਦੀ, ਲੱਤ ਟੁੱਟ ਗਈ ਸੀ ਕਿਉਂਕਿ ਰੱਸਾ ਟੁੱਟ ਗਿਆ ਸੀ ਰਸਤੇ ਦੇ ਵਿੱਚੋਂ, ਅੱਧ ਦੇ ਵਿੱਚੋਂ ਹੀ ਲੱਤ ਟੁੱਟੀ ਹੋਈ ਹੈ, ਤੇ ਟੁੱਟੀ ਹੋਈ ਲੱਤ ਕਰਕੇ ਦੁਨੀ ਚੰਦ ਸਾਰੇ ਰਸਤੇ ਹਾਏ ਹਾਏ ਕਰਦਾ ਜਾ ਰਿਹਾ।
ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ,
ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਕਿਉਂਕਿ ਉਥੋਂ ਦਾ ਹੀ ਰਹਿਣ ਵਾਲਾ ਸੀ ਦੁਨੀ ਚੰਦ, ਭਾਈ ਸਾਲੋ ਦਾ ਪੋਤਰਾ ਸੀ, ਤੋ ਦੁਨੀ ਚੰਦ ਚੱਲ ਕੇ ਆਪਣੇ ਸਾਥੀਆਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੈ।
ਪਰੇ ਉਹ ਸਦਨ ਆਪਣੇ ਉਤਰਾਏ,
ਆਪਣੇ ਘਰ ਜਾ ਕੇ ਪਹੁੰਚਿਆ ਤੇ ਇਹਨੂੰ ਪਲੰਘੇ ਤੋਂ ਉਤਾਰਿਆ ਥੱਲੇ ਲਾਇਆ ਹੈ।
ਮਨ ਮੈਂ ਕਹਿ ਮਿਲਣ ਸਿੱਖ ਆਵੇ,
ਔਰ ਇਹਨੇ ਆਪਣੇ ਮਨ ਵਿੱਚ ਸੋਚਿਆ ਵੀ ਮੈਂ ਆਨੰਦਪੁਰ ਸਾਹਿਬ ਦੇ ਜੰਗ ਚੋਂ ਆਇਆ ਤੇ ਜਿਹੜੇ ਇੱਥੋਂ ਦੇ ਇਲਾਕੇ ਦੇ ਸਿੱਖ ਨੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਦੁਨੀ ਚੰਦ ਆਇਆ ਉਹ ਮੈਨੂੰ ਮਿਲਣ ਆਵਣਗੇ ਘਰ, ਮੈਨੂੰ ਪੁੱਛ ਗਿੱਛ ਕਰਨ ਆਉਣਗੇ, ਪੁੱਛਣਗੇ ਵੀ ਦੁਨੀ ਚੰਦ ਦੱਸ ਉੱਥੇ ਜੰਗ ਚ ਕੀ ਬਣਿਆ ਕੀ ਹੋਇਆ, ਤੇ ਬਹੁਤੇ ਲੋਕ ਜਿਹੜੇ ਸਿੱਖ ਨੇ ਉਹ ਮੇਰੇ ਕੋਲ ਚੱਲ ਕੇ ਆਉਣਗੇ।
ਭਾਜਿਓ ਸੁਣ ਕੇ ਮੋਹੇ ਲਜਾਵੇ,
ਤੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਮੈਂ ਆਨੰਦਪੁਰ ਸਾਹਿਬ ਚੋਂ ਭੱਜ ਕੇ ਆਇਆ ਜੰਗ ਦੇ ਵਿੱਚੋਂ, ਤੇ ਮੈਨੂੰ ਸ਼ਰਮਿੰਦਾ ਕਰਨਗੇ। ਜਿਹੜੇ ਇਸ ਇਲਾਕੇ ਦੇ ਸਿੱਖ ਨੇ, ਮਾਝੇ ਦੇ ਹੋਰ ਸੰਗਤਾਂ ਨੇ, ਉਹ ਮੈਨੂੰ ਲਾਹਨਤਾਂ ਪਾਉਣਗੇ, ਤਰਕਾਰਾਂ ਪਾਉਣਗੇ।
ਯਾ ਤੇ ਨਿਜ ਸੰਬੰਧਿਆਂ ਨੇ ਕਹਿਓ,
ਇਸ ਕਰਕੇ ਇਹਨੇ ਆਪਣੇ ਜਿਹੜੇ ਦੇ ਸੰਬੰਧੀ ਸੀ ਨਾ ਦੁਨੀ ਚੰਦ ਦੇ ਪੁੱਤਰ ਧੀਆਂ ਭਰਾ ਬੰਧੂ ਉਹਨਾਂ ਸਾਰਿਆਂ ਨੂੰ ਦੁਨੀ ਚੰਦ ਨੇ ਕਹਿ ਦਿੱਤਾ।
ਚੋਟ ਲੱਗੀ ਮੈਂ ਬਹੁਤ ਦੁੱਖ ਲਾਹਿਓ,
ਕਹਿੰਦਾ ਵੀ ਮੇਰੀ ਲੱਤ ਤੇ ਸੱਟ ਲੱਗੀ ਹੈ, ਲੱਤ ਮੇਰੀ ਟੁੱਟ ਗਈ ਹੈ, ਮੈਂ ਬਹੁਤ ਜ਼ਿਆਦਾ ਡਾਢਾ ਦੁਖੀ ਹਾਂ।
ਘਰ ਕੇ ਅੰਤਰ ਮੰਚ ਡਸਾਵੋ।
ਮੇਰਾ ਜਿਹੜਾ ਪਲੰਘਾ ਹੈ ਉਹ ਘਰ ਦੇ ਅੰਦਰ ਪਿਛਲੇ ਪਾਸੇ ਕੋਠੇ ਦੇ ਵਿਚ ਡਾ ਦਿਓ, ਵੀ ਜਿੱਥੇ ਤੱਕ ਮੇਰੇ ਕੋਲ ਕੋਈ ਆ ਨਾ ਸਕੇ। ਅੰਦਰ ਕੋਠੇ ਦੇ ਪਿਛਲੇ ਪਾਸੇ ਮੇਰਾ ਮੰਜਾ ਡਾ ਦਿਓ।
ਮੋਹ ਢਿੱਗ ਬਹੁਤ ਨਾ ਆਵੋ ਜਾਵੋ,
ਔਰ ਮੇਰੇ ਨੇੜੇ ਕੋਈ ਬਹੁਤੇ ਬੰਦੇ ਨਾ ਆਵਣ ਜਾਣ। ਤੁਸੀਂ ਆ ਜਾਇਆ ਕਰੋ, ਲੰਗਰ ਪ੍ਰਸ਼ਾਦਾ ਦੇ ਜਾਇਆ ਕਰੋ, ਬਹੁਤਾ ਕੋਈ ਮੇਰੇ ਨੇੜੇ ਨਾ ਆਵੇ। ਇੱਥੋਂ ਤੱਕ ਤੁਸੀਂ ਤਾਂ ਭਾਵੇਂ ਆ ਜਾਇਆ ਕਰੋ, ਜਿਹੜੇ ਇੱਥੋਂ ਇਲਾਕੇ ਦੇ ਸਿੱਖ ਨੇ ਉਹ ਨੀ ਮੇਰੇ ਤੱਕ ਆਉਣੇ ਚਾਹੀਦੇ। ਮੇਰੇ ਕੋਲ ਕੋਈ ਨਾ ਆਵੇ ਨਾ ਜਾਵੇ।
ਭਲਾ ਨਾ ਭਾਵੇ ਮਿਲਨੋ ਮੋਹੇ,
ਕਿਉਂਕਿ ਮੈਂ ਬੜਾ ਦੁਖੀ ਆ, ਲੱਤ ਮੇਰੀ ਟੁੱਟੀ ਹੋਈ ਹੈ ਤੇ ਮੈਂ ਆਰਾਮ ਕਰਨਾ ਚਾਹੁੰਦਾ, ਤੇ ਮੈਨੂੰ ਨੀ ਚੰਗਾ ਲੱਗਦਾ ਕਿ ਮੈਂ ਬਹੁਤਾ ਕਿਸੇ ਨੂੰ ਮਿਲਾਂ ਗਿਲਾਂ। ਹੈ ਤਾਂ ਇਹਦੇ ਮਨ ਚ ਖੋਟ ਸੀ ਵੀ ਲੋਕ ਮੈਨੂੰ ਲਾਹਣ ਤਾਂ ਪਾਉਣਗੇ, ਆਖਣਗੇ ਵੀ ਤੂੰ ਜੰਗ ਚ ਦੌੜ ਕੇ ਆ ਗਿਆ, ਪਰ ਉਸ ਕਰਕੇ ਲੁਕ ਕੇ ਬਹਿਣਾ ਚਾਹੁੰਦਾ ਸੀ। ਪਰ ਇਹਨੇ ਬਹਾਨਾ ਲਾਇਆ, ਕਹਿੰਦਾ ਲੱਤ ਟੁੱਟੀ ਹੋਈ ਆ, ਮੇਰੇ ਦਰਦ ਬਹੁਤ ਜ਼ਿਆਦਾ, ਮੈਂ ਕਿਸੇ ਨਾਲ ਬੋਲ ਚਾਲ ਨਹੀਂ ਸਕਦਾ, ਗੱਲਬਾਤ ਨਹੀਂ ਕਰ ਸਕਦਾ, ਇਸ ਕਰਕੇ ਕੋਈ ਵੀ ਮੇਰੇ ਨੇੜੇ ਤੇੜੇ ਨਾ ਆਵੇ।
ਅੰਤਰ ਰਹੇ ਹੋ ਤੁਸ਼ਨੀ ਹੋਹੇ,
ਇਹਦਾ ਚੁੱਪ ਧਾਰਨ ਕਰਕੇ ਦੁਨੀ ਚੰਦ ਆਪਣੇ ਘਰ ਦੇ ਅੰਦਰ ਹੀ ਵੜ ਗਿਆ, ਪਿਛਲੇ ਪਾਸੇ ਕੋਠੇ ਚ ਚਲਾ ਗਿਆ।
ਇਮ ਸੁਣ ਕੇ ਤਿਸ ਪੋਤਰੇ ਦੋਏ,
ਜਦੋਂ ਦੁਨੀ ਚੰਦ ਦੇ ਉਥੋਂ ਭੱਜਣ ਦੀ ਗੱਲ ਇਹਦੇ ਪੋਤਰਿਆਂ ਨੇ ਸੁਣੀ, ਇਹਦੇ ਦੋ ਪੋਤਰੇ ਸੀ ਦੁਨੀ ਚੰਦ ਦੇ, ਉਹਨਾਂ ਨੇ ਜਦੋਂ ਇਹ ਗੱਲ ਸੁਣੀ,
ਅੰਦਰ ਜਾਏ ਪਵਾਇਓ ਸੋਏ,
ਉਹ ਅੰਦਰ ਜਾ ਕੇ ਦੁਨੀ ਚੰਦ ਨੂੰ ਮਿਲੇ, ਦੁਨੀ ਚੰਦ ਦੇ ਨਾਲ ਉਹਨਾਂ ਨੇ ਜਾ ਕੇ ਮੇਲ ਕੀਤਾ।
ਸੁਣ ਸੁਣ ਸਭ ਕੇ ਬਹੁ ਅਪਵਾਦਾ,
ਉਹਨਾਂ ਦੋਵਾਂ ਨੇ ਬੜਾ ਅਪਵਾਦ ਸੁਣਿਆ। ਲੋਕ ਗੱਲਾਂ ਕਰਦੇ ਸਨ ਕਿ ਦੁਨੀ ਚੰਦ ਜਿਹੜਾ ਇਹਨੇ ਬੜਾ ਮਾੜਾ ਕੰਮ ਕੀਤਾ, ਦੁਨੀ ਚੰਦ ਬੜਾ ਭੈੜਾ ਤੇ ਖੋਟਾ ਕੰਮ ਕਰਕੇ ਆਇਆ। ਏਦਾਂ ਦਾ ਅਪਵਾਦ ਦੁਨੀ ਚੰਦ ਦੇ ਦੋਨੋਂ ਪੋਤਰਿਆਂ ਨੇ ਸੁਣਿਆ ਸੀ।
ਗੁਰ ਤਜ ਭਾਗਿਓ ਜਾਨ ਬਖਾਦਾ,
ਔਰ ਇਹ ਸੁਣਿਆ ਇਹਨਾਂ ਨੇ ਕਿ ਗੁਰੂ ਸਾਹਿਬ ਨੂੰ ਛੱਡ ਕੇ ਦੌੜ ਕੇ ਆਇਆ ਦੁਨੀ ਚੰਦ। ਆਨੰਦਪੁਰ ਸਾਹਿਬ ਦਾ ਏਡਾ ਵੱਡਾ ਜੰਗ ਹੋ ਰਿਹਾ, ਉਧਰ ਪਹਾੜੀਆਂ ਨੇ ਘੇਰਾ ਪਾਇਆ ਹੋਇਆ, ਉਹਨਾਂ ਦੇ ਨਾਲ ਰਹਿ ਕੇ ਦੁਸ਼ਮਣਾਂ ਨਾਲ ਲੜਨ ਦੀ ਬਜਾਏ ਦੁਨੀ ਚੰਦ ਉਸ ਜੰਗ ਦੇ ਮੈਦਾਨ ਚ ਦੌੜ ਕੇ ਆ ਗਿਆ। ਇਹਦੇ ਤੇ ਲਾਹਨਤ ਹੈ, ਤਰਕਾਰ ਹੈ, ਏਦਾਂ ਲੋਕ ਤਰਕਾਰਾਂ ਪਾ ਰਹੇ ਸਨ।
ਪੁਸ਼ਤਨ ਲੋ ਗੁਰ ਕਰਕੇ ਪਾਰੇ,
ਹਾਂ ਪੁਸ਼ਤਾਂ ਤੱਕ ਇਹਨਾਂ ਨੂੰ ਗੁਰੂ ਘਰ ਨੇ ਪਾਲਿਆ, ਇਹਦੇ ਪਿਓ ਦਾਦੇ ਵੀ ਗੁਰੂ ਘਰੋਂ ਖਾਂਦੇ ਰਹੇ ਨੇ, ਇਹ ਵੀ ਗੁਰੂ ਘਰੋਂ ਖਾਂਦਾ ਰਿਹਾ।
ਭਯੋ ਬਿਰਦ ਮਿੱਤਰ ਕੋ ਡਰ ਧਾਰੇ,
ਔਰ ਕਹਿੰਦੇ ਹੁਣ, ਹਾਂਜੀ ਦੁਬਾਰਾ ਪੜੋ।
ਭਯੋ ਬਿਰਦ ਮਿੱਤੂ ਕੋ ਡਰ ਧਾਰੇ,
ਬਿਰਦ ਹੋ ਚੁੱਕਾ ਹੈ, ਬੁੱਢਾ ਹੋ ਚੁੱਕਾ ਹੈ ਤੇ ਮੌਤ ਦਾ ਡਰ ਧਾਰਨ ਕਰੀ ਬੈਠਾ, ਉੱਥੇ ਮੌਤ ਦੇ ਡਰ ਕਰਕੇ ਆ ਗਿਆ। ਇੱਥੇ ਬੁੱਢਾ ਤਾਂ ਹੋਇਆ ਪਿਆ ਸੀ, ਦੁਨੀ ਚੰਦ ਉਮਰ ਇਹਦੀ ਕਾਫੀ ਹੋਈ ਪਈ ਸੀ, ਕਹਿੰਦੇ ਮੌਤ ਦਾ ਡਰ ਧਾਰਨ ਕਰਕੇ ਵੀ ਇੱਥੇ ਇਹਨੇ ਮਰਨਾ ਨਹੀਂ ਗਾ, ਵੀ ਉਥੋਂ ਮੌਤ ਦਾ ਡਰ ਧਾਰਨ ਕਰਕੇ ਦੌੜ ਕੇ ਆ ਗਿਆ।
ਸਿੱਖ ਸਾਲੋ ਕਾ ਨਾਮ ਗਵਾਇਓ,
ਏਡਾ ਵੱਡਾ ਮਹਾਨ ਸਿੱਖ ਹੋਇਆ ਇਹਦਾ ਬਜੁਰਗ ਭਾਈ ਸਾਲੋ, ਉਹਦਾ ਨਾਂ ਵੀ ਇਹਨੇ ਗਵਾ ਕੇ ਰੱਖ ਦਿੱਤਾ ਹੈ, ਭਾਈ ਸਾਲੋ ਦੇ ਨਾਂ ਦੇ ਉੱਤੇ ਵੀ ਇਹਨੇ ਬੱਜ ਲਾ ਕੇ ਰੱਖ ਦਿੱਤੀ ਹੈ।
ਗੁਰ ਆਗੇ ਰਹਿ ਬਹੁ ਸੁਖ ਪਾਇਓ,
ਸਤਿਗੁਰਾਂ ਦੇ ਅੱਗੇ ਰਹਿ ਕੇ ਕਿੰਨੇ ਸੁੱਖ ਇਹਨੇ ਪ੍ਰਾਪਤ ਕੀਤੇ ਨੇ, ਕਿੰਨੀਆਂ ਸਹੂਲਤਾਂ, ਕਿਤਨੇ ਆਨੰਦ ਇਹਨੂੰ ਵੀ ਮਿਲਦੇ ਰਹੇ ਨੇ, ਇਹਦੇ ਵਡੇਰਿਆਂ ਨੂੰ ਵੀ ਮਿਲਦੇ ਰਹੇ ਨੇ।
ਜੀਵਨ ਸਦਾ ਆਪਣ ਇਨ ਜਾਨਾ,
ਪਰ ਇਹ ਪਾਪੀ ਨੇ ਬੜਾ ਮਾੜਾ ਕੰਮ ਕੀਤਾ ਵੀ ਉਥੋਂ ਦੌੜ ਕੇ ਆ ਗਿਆ, ਇਹ ਸਮਝ ਕੇ ਵੀ ਮੈਂ ਸਦਾ ਜੀਵਦਾ ਰਹਾਂਗਾ, ਵੀ ਬੁੱਢਾ ਤਾਂ ਹੋਇਆ ਪਿਆ, ਜੇ ਮਰਦਾ ਤਾਂ ਮਰ ਜਾਂਦਾ, ਉੱਥੇ ਇਹੀ ਹੁੰਦਾ ਨਾ ਘੱਟੋ ਘੱਟ ਇਹਦਾ ਮਰਨਾ ਤਾਂ ਸਫਲ ਹੋ ਜਾਂਦਾ, ਇੱਥੇ ਮਰੇਗਾ ਆਪਣੀ ਕੁਲ ਦੀ ਲਾਜ ਗਵਾ ਕੇ ਮਰੇਗਾ, ਮੂੰਹ ਕਾਲਾ ਕਰਕੇ ਮਰੇਗਾ, ਬੇਮੁਖ ਹੋ ਕੇ ਮਰੇਗਾ। ਕਹਿੰਦੇ ਆਪਣਾ ਮਰਨਾ ਇਹਨੇ ਜਾਣਿਆ ਹੀ ਨਹੀਂ ਸੀ, ਕਹਿੰਦਾ ਮੈਂ ਸ਼ਾਇਦ ਸਦਾ ਹੀ ਜੀਵਣਾ ਹੈ।
ਅਬ ਪ੍ਰਭ ਤੇ ਹੋਏ ਗਯੋ ਬੇਰਾਨਾ,
ਹੁਣ ਸਤਿਗੁਰਾਂ ਤੋਂ ਬੇਗਾਨਾ ਹੋ ਗਿਆ ਮਹਾਰਾਜ, ਗੁਰੂ ਕਲਗੀਧਰ ਦਾ ਹੁਣ ਤੱਕ ਖਾਂਦਾ ਰਿਹਾ, ਹੁਣ ਜਦੋਂ ਉਹਨਾਂ ਦੇ ਵਾਸਤੇ ਲੜਨ ਦੀ ਗੱਲ ਆਈ ਆ ਉਹਨਾਂ ਦੇ ਸਾਹਮਣੇ, ਖਲੋ ਕੇ ਦੁਸ਼ਮਣ ਦੇ ਸਾਹਮਣੇ ਖਲੋ ਕੇ ਦੁਸ਼ਮਣਾਂ ਨਾਲ ਲੜਨ ਦੀ ਗੱਲ ਆਈ ਹੈ ਤੇ ਹੁਣ ਮਹਾਰਾਜ ਜੀ ਦੇ ਨਾਲ ਬਗਾਨਾ ਬਣ ਕੇ ਉਹਨਾਂ ਤੋਂ ਬਗਾਨਾ ਬਣ ਕੇ ਆ ਗਿਆ ਹੈ।
ਸ੍ਰੀ ਅੰਮ੍ਰਿਤਸਰ ਕੇ ਸਿੱਖ ਆਵੇ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੱਖ ਜਿਹੜੇ ਨੇ ਉਹ ਚੱਲ ਕੇ ਆਉਂਦੇ ਹਨ।
ਮਿਲਣ ਕੇ ਸੋ ਮੁਖ ਨਾ ਦਿਖਾਵੇ,
ਉਹ ਤਾਂ ਮਿਲਣ ਆਉਂਦੇ ਨੇ ਦੁਨੀ ਚੰਦ ਨੂੰ ਵੀ, ਇਹਨੂੰ ਚੱਲ ਕੇ ਪੁੱਛੀਏ ਤਾਂ ਸਹੀ ਵੀ ਉੱਥੇ ਜੰਗ ਚ ਕੀ ਹੋ ਰਿਹਾ ਤੇ ਕਿਉਂ ਛੱਡ ਕੇ ਆਇਆ ਗੁਰੂ ਸਾਹਿਬ ਦਾ ਸਾਥ, ਪਰ ਦੁਨੀ ਚੰਦ ਕਿਸੇ ਨਾਲ ਨਹੀਂ ਮਿਲਦਾ। ਜਿਹੜਾ ਵੀ ਸਿੱਖ ਆਉਂਦਾ ਉਹਨੂੰ ਦਰਵਾਜੇ ਤੋਂ ਬਾਹਰੋਂ ਹੀ ਮੜਵਾ ਦਿੰਦਾ ਹੈ।
ਲੱਗੀ ਚੋਟ ਕੋ ਲੇਤ ਬਹਾਨਾ,
ਬਹਾਨਾ ਲਾਉਂਦਾ ਕਹਿੰਦਾ ਮੇਰੀ ਲੱਤ ਤੇ ਸੱਟ ਲੱਗੀ ਹੈ ਤਾਂ ਮੈਂ ਘਰ ਵਾਪਸ ਆਇਆ, ਤੇ ਲੱਤ ਤੇ ਸੱਟ ਲੱਗਣ ਕਰਕੇ ਮੇਰੇ ਕੋਲੋਂ ਬੋਲਿਆ ਨਹੀਂ ਜਾਂਦਾ, ਦਰਦ ਕਰਕੇ ਦਰਦ ਇੰਨੀ ਜ਼ਿਆਦਾ ਹੈ ਕਿ ਮੈਂ ਕੁਝ ਬੋਲ ਨਹੀਂ ਸਕਦਾ, ਏਦਾਂ ਦਾ ਬਹਾਨਾ ਲੱਤ ਤੇ ਸੱਟ ਲੱਗੀ ਦਾ ਦੱਸਦਾ ਹੈ।
ਪਰੇ ਉਹ ਮੰਚ ਪਰ ਚਿੰਤ ਮਹਾਨਾ,
ਔਰ ਬੜੀ ਭਾਰੀ ਚਿੰਤਾ ਵੀ ਹੈ ਦੁਨੀ ਚੰਦ ਦੇ ਮਨ ਵਿਚ, ਮੰਜੇ ਤੇ ਪਿਆ ਰਹਿੰਦਾ, ਦਿਨ ਰਾਤ ਮੰਜੇ ਤੇ ਲੇਟਿਆ ਰਹਿੰਦਾ ਹੈ।
ਅਪਰ ਜੇ ਭਾਜੇ ਸੰਗ ਮਜੈਲ,
ਜਿਹੜੇ ਹੋਰ ਵੀ ਮਜੈਲ ਇਹਦੇ ਨਾਲ ਭੱਜ ਕੇ ਨੱਠ ਕੇ ਆਏ ਸਨ,
ਸਭ ਕੋ ਹੋਏ ਤਿਕਾਰ ਤੇ ਸੁਗੈਲ,
ਉਹ ਵੀ ਸਾਰੇ ਉਹਨਾਂ ਨੂੰ ਵੀ ਤਿਰਕਾਰਾਂ ਪੈਂਦੀਆਂ ਨੇ। ਜਿਹੜੇ ਇਹਦੇ ਨਾਲ ਆਏ ਸੀ ਨਾ ਦੌੜ ਕੇ ਮਜੈਲ, ਉਥੋਂ ਦੇ ਜਿਹੜੇ ਹੋਰ ਮਾਝੇ ਦੇ ਸਿੱਖ ਨੇ ਇਹਨਾਂ ਨੂੰ ਤਿਰਕਾਰਾਂ ਪਾਉਂਦੇ ਨੇ, ਉਹ ਵੀ ਸਾਰੇ ਇਹਨਾਂ ਨੂੰ ਲਾਹਨਤਾਂ ਪਾਉਂਦੇ ਹਨ।
ਕੇਤਿਕ ਪਛਤਾਤਾਪ ਕਰਨ ਤੇ,
ਕਈ ਤਾਂ ਆਪਣੇ ਮਨ ਵਿਚ ਬੜਾ ਪਛਤਾਤਾਪ ਕਰਦੇ ਨੇ, ਆਪਣੇ ਮਨ ਹੀ ਮਨ ਬਹੁਤ ਜ਼ਿਆਦਾ ਪਛਤਾਵਾ ਕਰਦੇ ਨੇ ਵੀ ਅਸੀਂ ਕਾਹਨੂੰ ਗੁਰੂ ਸਾਹਿਬ ਨੂੰ ਛੱਡ ਕੇ ਆਏ ਹਾਂ।
ਨਹਿ ਸੰਗਤ ਮੈਂ ਮੁਖ ਦੇ ਕਰਨ ਤੇ,
ਸੰਗਤ ਵਿਚ ਆਪਣਾ ਮੂੰਹ ਨਹੀਂ ਵਿਖਾਉਂਦੇ, ਉਹ ਵੀ ਦੁਨੀ ਚੰਦ ਵਾਂਗੂ ਆਪਣੇ ਘਰ ਹੀ ਬੜੇ ਰਹਿੰਦੇ ਨੇ, ਉਹਨਾਂ ਅੰਦਰ ਵੀ ਬੜਾ ਪਛਤਾਤਾਪ ਚੱਲ ਰਿਹਾ ਹੈ, ਔਰ ਦੁਨੀ ਚੰਦ ਵਾਂਗੂ ਆਪਣਾ ਮੂੰਹ ਕਿਸੇ ਨੂੰ ਨਹੀਂ ਵਿਖਾਉਂਦੇ।
ਹਮ ਤੇ ਬੁਰੀ ਕਾਰ ਹੋਏ ਗਏ,
ਬੜਾ ਪਛਤਾਵਾ ਕਰਦੇ ਕਹਿੰਦੇ ਜੀ ਸਾਡੇ ਕੋਲੋਂ ਬੜਾ ਬੁਰਾ ਕੰਮ ਹੋਇਆ, ਅਸੀਂ ਬੜਾ ਮਾੜਾ ਭੈੜਾ ਨਾ ਬਖਸ਼ਣੇ ਜੋਗਾ ਜਿਹੜਾ ਕੰਮ ਹੈ ਉਹ ਕਰਕੇ ਆਏ ਹਾਂ।
ਇਤਕੇ ਗੁਰ ਸਿੱਖੀ ਲੱਗ ਪਏ,
ਸਾਡੀ ਮਾਝੇ ਦੀ ਜਿਹੜੀ ਸਿੱਖੀ ਹੈ, ਮਾਝੇ ਦੀ ਸਿੱਖੀ ਮੰਨੀ ਹੋਈ ਹੈ, ਪਰ ਸਾਡੇ ਕੁਝ ਕੁ ਬੰਦਿਆਂ ਕਰਕੇ ਮਾਝੇ ਦੀ ਸਿੱਖੀ ਨੂੰ ਵੀ ਹੁਆਣ ਆਈ ਹੈ, ਮਾਝੇ ਦੀ ਸਿੱਖੀ ਨੂੰ ਵੀ ਕਲੰਕ ਲੱਗਾ ਹੈ।
ਸਭ ਦਿਨ ਬੀਤ ਗਏ ਦੁੱਖ ਪਾਵਤ,
ਇਹ ਤਾਂ ਕਈ ਦਿਨ ਬਤੀਤ ਹੋ ਗਏ, ਬੜਾ ਦੁਖੀ ਹੋ ਰਹੇ ਨੇ ਸਾਰੇ, ਬੜਾ ਪਰੇਸ਼ਾਨ ਹੋ ਰਹੇ ਨੇ।
ਕੰਮ ਮੈਂ ਪਰਿਓ ਨਾ ਬਦਨ ਦਿਖਾਵਤ,
ਦੁਨੀ ਚੰਦ ਹਨੇਰੇ ਚ ਹੀ ਪਿਆ ਰਹਿੰਦਾ, ਪਿਛਲੇ ਬੰਨੇ ਕੋਠੇ ਦੇ ਵਿਚ ਉਹਦਾ ਮੰਜਾ ਡਾਹਿਆ ਹੋਇਆ, ਉਥੇ ਹੀ ਦਿਨ ਰਾਤ ਹਨੇਰੇ ਚ ਹੀ ਪਿਆ ਰਹਿੰਦਾ, ਕਿਸੇ ਨੂੰ ਆਪਣੀ ਸ਼ਕਲ ਨਹੀਂ ਵਿਖਾਉਂਦਾ, ਔਰ ਇਹਦੇ ਨਾਲ ਜਿਹੜੇ ਸਾਥੀ ਮਜਾਇਲ ਇਹਦੇ ਆਏ ਸਨ ਉਹ ਵੀ ਕਿਸੇ ਨੂੰ ਆਪਣਾ ਮੂੰਹ ਨਹੀਂ ਵਿਖਾਉਂਦੇ।
ਭਈ ਜਾਮਣੀ ਜਬ ਹੋਂ ਆਏ,
ਜਦੋਂ ਇਹ ਘਰ ਆਇਆ ਹੀ ਸੀ ਕਹਿੰਦੇ ਇੱਕ ਦਿਨ ਦੋ ਦਿਨ ਬੀਤੇ ਹੋਣਗੇ, ਜਦੋਂ ਰਾਤ ਦਾ ਸਮਾਂ ਹੋਇਆ,
ਉੱਠਿਓ ਤਜਨ ਮਲ ਕੋ ਤਿਸ ਥਾਏ,
ਰਾਤ ਦਾ ਸਮਾਂ ਸੀ, ਦੁਨੀ ਚੰਦ ਹਨੇਰਾ ਸੀ, ਤੇ ਮਲ ਤਿਆਗਣ ਵਾਸਤੇ ਪਲਗੇ ਤੋਂ ਉੱਠਿਆ ਹੈ।
ਮੰਚ ਤਾਰੇ ਜਬ ਪੈਰ ਉਤਾਰਾ,
ਦੁਨੀ ਚੰਦ ਨੇ ਜਦੋਂ ਪਲਗੇ ਤੋਂ ਆਪਣਾ ਪੈਰ ਥੱਲੇ ਲਾਇਆ, ਆਪਣਾ ਪੈਰ ਥੱਲੇ ਰੱਖਿਆ,
ਉਤੋਂ ਤਹਾਂ ਪੰਨੰਗ ਬਡਕਾਰਾ,
ਉੱਥੇ ਭਿਆਨਕ ਕਾਲੇ ਰੰਗ ਦਾ ਇੱਕ ਜ਼ਹਿਰੀਲਾ ਸੱਪ ਪਿਆ ਹੋਇਆ ਸੀ। ਜਦੋਂ ਇਹਨੇ ਦੁਨੀ ਚੰਦ ਨੇ ਪੈਰ ਰੱਖਿਆ ਨਾ ਥੱਲੇ, ਜਿੱਥੇ ਪੈਰ ਰੱਖਿਆ ਉਥੇ ਹੀ ਬੜਾ ਭਿਆਨਕ ਜ਼ਹਿਰੀਲਾ ਨਾਗ ਸੱਪ ਪਿਆ ਹੋਇਆ ਸੀ।
ਦਬੇ ਪੂਛ ਤੇ ਬਹੁ ਫੁੰਕਾਰਾ,
ਹਨੇਰੇ ਵਿਚ ਇਹਨੂੰ ਨਜ਼ਰ ਨਹੀਂ ਆਇਆ, ਇਹਨੇ ਜਦੋਂ ਪੈਰ ਦਾ ਵਜਨ ਪਾਇਆ ਨਾ ਤੇ ਜਿਹੜੀ ਸੱਪ ਦੀ ਪੂਛ ਸੀ ਉਹ ਇਹਦੇ ਪੈਰ ਥੱਲੇ ਆ ਗਈ, ਤੇ ਜਦੋਂ ਦੂਬ ਉਹਦੀ ਸੁਭਾਵਕ ਸੱਪ ਦਾ ਤਾਂ ਸੁਭਾਅ ਹੈ ਆਪ ਪਹਿਲਾਂ ਡੰਗ ਨਹੀਂ ਮਾਰਦਾ, ਜਦੋਂ ਉਹਦੇ ਤੇ ਪੈਰ ਆ ਜੇ ਫਿਰ ਘੁੰਮ ਕੇ ਡੰਗ ਮਾਰਦਾ, ਇਹ ਸੱਪ ਦਾ ਸੁਭਾਅ ਐਸਾ ਬਣਿਆ ਹੋਇਆ। तो जदों इन्हे पैर रखिया सप की पूंछ ते ते सप ने कहंदे उस वेले फुंकारा मारिया
दस्यो तबे कुप्यो उर भागा
ते बहुत ज्यादा रोस विच आ के सप ने डंग मारिया घूम के दुनी चंद दे पैर दे उत्ते
हाय हाय कर निकस्यो तबे
इन्हे जोर नाल जहर हीला सप सी उन्हें डंग मारिया भी दर्द नाल करांदा होया दुनी चंद अपने उस कोठे विचों हाय हाय करदा बाहर नूं दौड़ के आया
देखत भए संबंधी सबै
इहदे जिहड़े संबंधी सी घर विच रिश्तेदार जिहड़े दे पुत्र धीआं उहनां ने जदों वेख्या
दोरै उपचारन को जित किता
उपा वास्ते दौड़न लगे सज्जे खब्बे जदों उहनां नूं पता लगा भी साडे बजुर्ग नूं सप वढ गया सप ने आके इनू डंग मारिया ओ लभन लगे इधर उधर वेखन लगे उपचार करन वास्ते
कहां होत तिस ते तत छिन हाता
कहंदे पर सप ही इन्ना जहरीला सी कि ओदी जहर मिंटा सकिंटा विच ही दुनी चंद दे शरीर च फैल गई हुण ओदा की उपचार होना सी की उपा होना सी
भई प्रभात दाह कर दीना
दुनी चंद दी मौत हो गई उस सप दे लड़न करके दुनी चंद दी मौत हो गई शरीर चो प्राण रात नूं निकल गए ज्यादा लम्मा समा रख नहीं सी सकदे दुनी चंद नूं सवेरे थोड़ी जी लो लगी चानना जा होया घरदिआं ने भी लोस चुकी ते जाके साड़ दिता फूंक दिता
गुर ते बेमुख जीवन हीना
इदा सतगुरां तो बेमुख हो के दुनी चंद जीवन हीना होया कलगीधर जी रोक रहे सन इनू कि दुनी चंद इत्थे रह पर दुनी चंद गुरु साहब तो बेमुख हो के दौड़िया ते मौत दे घाट उतर गया क्योंकि तीन चीजा ने जदों मिल जांदियां ने उदों मौत आउंदी आ देश काल ते वस्तु हुण जगह अमृतसर दी नियुक्त सी मौत ने कीती होई उत्थे आ गया दुनी चंद आपी आनंदपुर साहब किवें रहिंदा बेमुख हो के आया एदां सतगुरां तो बेमुख हो के इहदी मौत हो गई दुनी चंद दी अपना जीवन इहने खत्म कर लिया गुरु अमरदास साहब जी दे बचन भी ने जे को गुर ते बेमुख होवै बिन सतगुर मुकत ना पावै जिहड़ा गुरु तो बेमुख हो जांदा गुरु तो बेमुख बंदे नूं खालसा जी मुक्ति नहीं मिलदी ओह भटकदा ही रहिंदा जिवें मूले दी कथा आउंदी आ ना गुरु नानक साहब तो बेमुख होया दसवें जामे तक महाराज जी दे भटकदा ही रहा फिर दसमेश पातशाह ने नूं मुक्ति दित्ती फिर गुरु ने ही मुक्त कीता दुनी चंद भी फिर भटकदा ही रहा अनेक प्रकार दे जन्मां विच तो सतगुरां तो बेमुख हो के दुनी चंद दी मौत तो आ ही गई मरना तो है ही सी जे उत्थे रण भूमि च मर जांदा ते सूरमियां दी मौत होनी सी सजस होना सी इहदा लोक ते परलोक दोवें ही सबर जाने सन मरिया हुण भी है पर हुण लोक भी बिगड़ गया ते परलोक भी बिगड़ गया दोवें जहान इहदे जिहड़े सन इहदे हत्थों खोए गए
बहर अधोगत प्राप्त होवा
फिर अधोगति नूं प्राप्त होया टेढ़ियां जूनियां दे विच जाके दुनी चंद भटकिया
करै ते कारण जिन सिख जोवा
जिन्हें जिन्हें भी सुनिया सब इनू तरकारां पाउंदे लानतां पाउंदे ने दुनी चंद नूं
बच रहत विजय को पावत
सिख गल्लां करदे ने आपस विच कहंदे जे उत्थे रहिंदा ना आनंदपुर साहब च ते बचिया रहना सी इन्हें उत्थे महाराज जी कोल रहिंदा ते इन्हें बचिया रहना सी नाले उत्थे नूं जित मिलनी सी उत्थे नूं विजय प्राप्त होनी सी
सकल पंथ धीरग जस गावत
सारा पंथ इहदा जस करदा सारे पंथ विच इहदा सुजस हुंदा इहदी वडियाई हुंदी जे श्री आनंदपुर साहब दे विच ही रहिंदा नाले तां इहदी मौत नहीं सी होनी उत्थे नाले उत्थे इहदी जित होनी सी पंथ विच इहदा सुजस ते वडियाई होनी सी
ਮਿਰਤ ਨਾ ਟਰਤ ਬੇਮੁਖ ਹੋ ਅਮਰਿਓ।
ਕਹਿੰਦੇ ਪਰ ਮੌਤ ਵੀ ਤਾਂ ਟਲਦੀ ਨੀ, ਜਿਹੜੀ ਮੌਤ ਲਿਖੀ ਹੋਈ ਹੈ ਪਰਮਾਤਮਾ ਨੇ ਉਹਨੇ ਤਾਂ ਆਉਣੀ ਆਉਣੀ ਹੈ, ਇਸ ਕਰਕੇ ਹੁਣ ਬੇਮੁਖ ਹੋ ਕੇ ਮਰਿਆ ਦੁਨੀ ਚੰਦ।
ਬਹੁ ਮਤ ਮੰਦ ਨਰਕ ਮੈਂ ਪਰਿਓ।
ਫਿਰ ਮਾੜੀ ਮਤ ਵਾਲਾ ਇਹੋ ਜਿਹੀ ਮੌਤੇ ਮਰਿਆ ਕਿ ਨਰਕਾਂ ਦੇ ਵਿੱਚ ਜਾ ਕੇ ਡਿੱਗਾ ਹੈ।
ਦੋਏ ਪੋਤਰੇ ਸੁਣ ਸੁਣ ਅਪਵਾਦਾ।
ਇਹਦੇ ਦੋ ਪੋਤਰੇ ਸਨ, ਉਹਨਾਂ ਨੇ ਬੜਾ ਅਪਵਾਦ ਸੁਣਿਆ, ਵੇਖਿਆ ਵੀ ਦੁਨੀ ਚੰਦ ਨੇ ਸਾਡਾ ਸਿੱਖਾਂ ਦਾ ਪਰਿਵਾਰ ਹੈ, ਭਾਈ ਸਾਲੋ ਦਾ ਬੰਸ ਹੈ, ਤੇ ਇਹਨੇ ਸਾਡੀ ਬੰਸ ਨੂੰ ਬੱਜ ਲਾਈ ਹੈ, ਕਲੰਕ ਲਾਇਆ ਦੁਨੀ ਚੰਦ ਨੇ।
ਨਹੀਂ ਸਹਾਰਤ ਹੋਤ ਵਿਖਾਦਾ।
ਉਹਨਾਂ ਕੋਲੋਂ ਆਪਣੀ ਕੁੱਲ ਦਾ ਅਪਵਾਦ ਸਹਾਰਿਆ ਨਹੀਂ ਜਾਂਦਾ। ਉਹ ਦੋਵੇਂ ਪੋਤਰੇ ਦੇ ਬੜੇ ਦੁਖੀ ਹੋਏ ਨੇ।
ਨਾਮ ਸਰੂਪ ਸਿੰਘ ਇੱਕ ਕੇਰਾ।
ਇਹਦੇ ਦੋ ਪੋਤਰਿਆਂ ਵਿੱਚੋਂ ਇੱਕ ਦਾ ਨਾਂ ਸੀ ਸਰੂਪ ਸਿੰਘ,
ਦੁਤੀਆ ਅਨੂਪ ਸਿੰਘ ਤੇ ਸੁਬੇਰਾ।
ਦੂਜੇ ਦਾ ਨਾਂ ਸੀ ਅਨੂਪ ਸਿੰਘ, ਇੱਕ ਦਾ ਨਾਂ ਸਰੂਪ ਸਿੰਘ ਹੈ ਤੇ ਦੂਜੇ ਦਾ ਨਾਂ ਅਨੂਪ ਸਿੰਘ ਹੈ। ਇਹ ਦੋਵੇਂ ਭਰਾ ਹਨ।
ਕੱਟ ਕਸ ਕੈ ਗੁਰ ਦਿਸ ਚੱਲ ਪਾਰੇ।
ਇਹਨਾਂ ਨੇ ਕਮਰ ਕੱਸੇ ਕੀਤੇ ਵੀ ਜਿਹੜਾ ਸਾਡੇ ਦਾਦੇ ਨੇ ਸਾਡੀ ਕੁੱਲ ਨੂੰ ਕਲੰਕ ਲਾਇਆ ਦੁਨੀ ਚੰਦ ਨੇ, ਉਹ ਕਲੰਕ ਧੋਣ ਦਾ ਇੱਕੋ ਤਰੀਕਾ ਕਿ ਆਨੰਦਪੁਰ ਸਾਹਿਬ ਜਾ ਕੇ ਵੈਰੀਆਂ ਨਾਲ ਜੰਗ ਕਰਕੇ ਅਸੀਂ ਸ਼ਹੀਦ ਹੋਈਏ, ਆਪਣੀ ਕੁੱਲ ਦਾ ਕਲੰਕ ਧੋ ਲਈਏ। ਇਹ ਦੋਵੇਂ ਜਣੇ ਆਪਣੀ ਲੱਕ ਕੱਸ ਕੇ ਕਮਰ ਕੱਸਾ ਕਰਕੇ ਆਪਣੀ ਕੁੱਲ ਦਾ ਜਿਹੜਾ ਕਲੰਕ ਸੀ ਉਹਨੂੰ ਧੋਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਦੋਸ਼ ਪਿਤਾਮਾ ਕੋ ਵੱਡ ਧਰੇ।
ਆਪਣੇ ਪਿਤਾਮੇ ਦਾਦੇ ਦਾ ਬੜਾ ਵੱਡਾ ਭਾਰੀ ਦੋਸ਼ ਜਾਣ ਕੇ, ਅਪਰਾਧ ਜਾਣ ਕੇ,
ਜਿਉ ਮਜਹਿਲ ਸ਼ਰਦਾ ਧਰ ਮਿਲੇ
ਚੱਲ ਪਏ। ਜਿਹੜੇ ਹੋਰ ਮਜਹਿਲ ਸੀ ਉਹਨਾਂ ਵਿਚੋਂ ਜਿਹੜੇ ਪਹਿਲਾਂ ਦੌੜ ਕੇ ਵੀ ਆਏ, ਉਹਨਾਂ ਚੋਂ ਜਿਹੜੇ ਪਛਤਾਵਾ ਕਰਨ ਵਾਲੇ ਸਨ, ਹੋਰ ਵੀ ਕਈ ਮਜਹਿਲ, ਉਹ ਇਹਨਾਂ ਦੇ ਨਾਲ ਤੁਰ ਪਏ।
ਲੈ ਕਰ ਸੰਗ ਆਨੰਦਪੁਰ ਚਲੇ।
ਉਹਨਾਂ ਮਜਹਿਲਾਂ ਨੂੰ ਆਪਣੇ ਨਾਲ ਲੈ ਕੇ ਦੋਵੇਂ ਸਰੂਪ ਸਿੰਘ ਤੇ ਅਨੂਪ ਸਿੰਘ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਦੁਨੀ ਚੰਦ ਕੀ ਇਮ ਭੀ ਕਥਾ।
ਖਾਲਸਾ ਜੀ, ਇਸ ਤਰ੍ਹਾਂ ਦੁਨੀ ਚੰਦ ਦੀ ਇਹ ਕਥਾ ਹੋਈ ਹੈ, ਦੁਨੀ ਚੰਦ ਦੀ ਇਹ ਹਾਲਤ ਹੋਈ ਹੈ, ਗੁਰੂ ਪਾਤਸ਼ਾਹ ਤੋਂ ਬੇਬਕ ਹੋ ਕੇ ਮਰਿਆ ਹੈ।
ਕਲਗੀ ਧਰ ਕੀ ਸੁਣੀਐ ਜਥਾ।
ਹੁਣ ਕਲਗੀਆਂ ਵਾਲੇ ਪਾਤਸ਼ਾਹ ਦੀ ਕਥਾ ਸੁਣੋ ਕਿ ਉਧਰ ਆਨੰਦਪੁਰ ਸਾਹਿਬ ਚ ਕਿਵੇਂ ਬੀਤੀ ਹੈ। ਉਥੇ ਵੀ ਜੰਗ ਹੋ ਰਿਹਾ, ਕੇਸਰੀ ਚੰਦ ਨੇ ਅੱਜ ਮਸਤ ਹਾਥੀ ਲੈ ਕੇ ਆਉਣਾ ਕਿਲਾ ਲੋਹਗੜ ਤੋੜਨ ਵਾਸਤੇ। ਹੁਣ ਉਧਰ ਦੀ ਕਥਾ, ਗੁਰੂ ਕਲਗੀ ਧਰ ਦੀ ਕਥਾ ਸੁਣੋ।
ਛੁੱਟੈ ਲੋਹਗੜ ਦਿਸ਼ਾ ਤੁਫੰਗ।
ਲੋਹਗੜ ਦਿਸ਼ਾ ਵਾਲੇ ਪਾਸੇ ਬੰਦੂਕਾਂ ਚੱਲ ਰਹੀਆਂ ਹਨ।
ਢੁੱਕੇ ਮੋਰਚੇ ਨਿਕਟ ਨਿਸੰਗ।
ਪਹਾੜੀਆਂ ਨੇ ਆਪਣੇ ਮੋਰਚੇ ਲੋਹਗੜ ਕਿਲੇ ਦੇ ਨੇੜੇ ਕਰ ਲਏ ਨੇ, ਨਿਸੰਗ ਹੋ ਕੇ ਅੱਗੇ ਵਧਦੇ ਆ ਰਹੇ ਨੇ।
ਅਣੀ ਘਣੀ ਸੈਲਦਰਨ ਕੇਰੀ।
ਸੈਲਿੰਦਰਨ, ਪਹਾੜੀਆਂ ਦੀ ਬੜੀ ਵੱਡੀ ਭਾਰੀ ਫੌਜ ਉਹਨਾਂ ਦੇ ਨਾਲ ਚੜ ਕੇ ਆ ਰਹੀ ਹੈ।
ਘਾਲਿਓ ਜੋਰ ਸਭਨ ਤਿਸ ਬੇਰੀ।
ਬੜਾ ਭਾਰੀ ਜੋਰ ਪਾ ਕੇ ਪਹਾੜੀ ਰਾਜਿਆਂ ਦੀ ਫੌਜ ਹੱਲਾ ਕਰਕੇ ਵੱਧ ਕੇ ਆ ਰਹੀ ਹੈ।
ਅੱਜ ਗੜੀ ਕੋ ਲਿਹੋ ਛੁਟਾਏ।
ਅੱਜ ਗੜੀ ਛੁਡਾ ਲੈਣੀ, ਅੱਜ ਜਿਹੜਾ ਇਹ ਕਿਲਾ ਹੈ ਸਿੰਘਾਂ ਕੋਲੋਂ ਛੁਡਾ ਲੈਣਾ ਹੈ।
ਪੂਰੇ ਆਨੰਦ ਪੁੰਨ ਟਿਕੈ ਨਾ ਕਾਏ।
ਜੇ ਕਿਲਾ ਅਸੀਂ ਛੁਡਵਾ ਲਿਆ ਸਿੰਘਾਂ ਕੋਲੋਂ ਤੇ ਫਿਰ ਇਹ ਸਿੰਘ ਆਨੰਦਪੁਰ ਸਾਹਿਬ ਚ ਨਹੀਂ ਟਿਕ ਸਕਣਗੇ, ਇਹਨਾਂ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਵੇਗਾ।
ਭੀਮ ਚੰਦ ਉਤਸ਼ਾਹ ਬਿਲੰਦੰ।
ਉਧਰ ਰਾਜੇ ਭੀਮ ਚੰਦ ਦੇ ਮਨ ਵਿਚ ਵੀ ਬੜਾ ਭਾਰੀ ਉਤਸ਼ਾਹ ਹੈ, ਬੜੇ ਉਤਸ਼ਾਹ ਨਾਲ ਤੁਰਿਆ ਆ ਰਿਹਾ ਹੈ।
ਲਿਓ ਹਕਾਰ ਕੇਸਰੀ ਚੰਦੰ।
ਇਹਨੇ ਰਾਜੇ ਕੇਸਰੀ ਚੰਦ ਨੂੰ ਬੁਲਾਇਆ, ਰਾਜੇ ਭੀਮ ਚੰਦ ਨੇ।
ਹੰਡੂਰੀ ਤੇ ਆਦਿਕ ਰਾਜੇ।
ਰਾਜਾ ਹੰਡੂਰੀਆ ਤੇ ਹੋਰ ਜਿਹੜੇ ਰਾਜੇ ਸਨ ਉਹਨਾਂ ਨੂੰ ਵੀ ਸੱਦਿਆ ਭੀਮ ਚੰਦ ਨੇ।
ਭਏ ਇਕੱਤਰ ਲੜਨ ਕੇ ਕਾਜੇ।
ਸਾਰੇ ਇਕੱਤਰ ਹੋ ਗਏ, ਇਕੱਠੇ ਹੋ ਗਏ ਨੇ ਲੜਨ ਵਾਸਤੇ।
ਬੈਠ ਇੱਕ ਥਲ ਗਜ ਮੰਗਵਾਇਓ।
ਇੱਕ ਜਗ੍ਹਾ ਪੈਰਾਂ ਤੇ ਬਹਿ ਕੇ ਇਹਨਾਂ ਨੇ ਆਪਣਾ ਮਸਤ ਹਾਥੀ ਮੰਗਵਾਇਆ ਹੈ।
ਬਲੀ ਬਿਲੰਦ ਚੂਲਤ ਆਇਓ,
ਹਾਥੀ ਬੜਾ ਬਲੀ ਹੈ, ਬੜਾ ਬਲਵਾਨ ਹੈ, ਬੜੀ ਛੇਤੀ ਨਾਲ ਉਹ ਹਾਥੀ ਨੂੰ ਲੈ ਕੇ ਮਹਾਵਤ ਆਏ ਹਨ।
ਪੁਸ਼ਟ ਬਡੋ ਨਿਤ ਮਸਤ ਰਹੰਤਾ,
ਬੜਾ ਰਿਸ਼ਟ ਪੁਸ਼ਟ ਹੈ, ਬੜੀ ਖੁਰਾਕ ਖਾ ਜਾਣ ਵਾਲਾ ਹਾਥੀ ਹੈ ਔਰ ਨਿਤ ਮਸਤ ਰਹਿੰਦਾ ਹੈ।
ਨਿਕਟ ਪਿਖੈ ਨਰ ਤਤ ਸ਼ਿਨ ਹੰਤਾ,
ਔਰ ਜਿਹੜਾ ਬੰਦਾ ਇਹਦੇ ਨੇੜੇ ਆ ਜਾਂਦਾ ਇੰਨਾ ਖੂਨੀ ਹਾਥੀ ਆ ਵੀ ਉਹਨੂੰ ਮਾਰ ਦਿੰਦਾ। ਜਿਹੜਾ ਇਹਦੇ ਨੇੜੇ ਆ ਜਾਂਦਾ ਬੰਦਾ ਇਤਨਾ ਖੂਨੀ ਆ ਵੀ ਉਹਨੂੰ ਮਾਰ ਦਿੰਦਾ, ਲਪਾੜ ਦਿੰਦਾ ਹੈ।
ਤੋਮਰ ਦੀ ਰਗ ਹਾਥ ਰਹੰਥੇ,
ਇਸ ਕਰਕੇ ਜਿਹੜੇ ਬੰਦੇ ਨੂੰ ਕਾਬੂ ਕਰਦੇ ਨੇ ਉਹ ਆਪਣੇ ਹੱਥਾਂ ਚ ਬਰਛੇ ਫੜ ਕੇ ਰੱਖਦੇ ਨੇ। 15-20 ਬੰਦੇ ਆਲੇ ਦੁਆਲੇ ਹੁੰਦੇ ਨੇ ਇਹਦੇ, ਉਹ ਬਰਛਿਆਂ ਦੇ ਨਾਲ ਇਹਨੂੰ ਕਾਬੂ ਕਰਕੇ ਰੱਖਦੇ ਹਨ।
ਇਤ ਉਤ ਘੇਰਤ ਤਾਹੇ ਚਲੰਤੇ,
ਉਧਰੋਂ ਘੇਰ ਕੇ ਉਹਨੂੰ ਅੱਗੇ ਲਾ ਕੇ ਟੋਰਦੇ ਹਨ।
ਸੰਗਲ ਰਹਿ ਪੈਰ ਮੈਂ ਪਾਇਓ,
ਇਹਦੇ ਪੈਰ ਦੇ ਵਿਚ ਸੰਗਲ ਪਾ ਕੇ ਰੱਖਦੇ ਵੀ ਜਿਆਦਾ ਖੁੱਲਾ ਦੌੜ ਨਾ ਸਕੇ, ਦੋਵਾਂ ਪੈਰਾਂ ਦੇ ਵਿਚ ਸੰਗਲ ਪਾ ਕੇ ਰੱਖਦੇ ਹਨ।
ਮਾਨਵ ਬ੍ਰਿੰਦਨ ਅਗਰ ਚਲਾਇਓ,
ਔਰ ਹਜ਼ਾਰਾਂ ਸੈਂਕੜੇ ਬੰਦੇ ਜਿਹੜੇ ਨੇ ਇਹਦੇ ਨਾਲ ਹੋ ਕੇ ਚੱਲਦੇ ਹਨ।
ਦਏ ਮਸਾਲੇ ਗਰਮ ਕਨੇਰੇ,
ਇਸ ਹਾਥੀ ਨੂੰ ਬੜੇ ਬੜੇ ਗਰਮ ਮਸਾਲੇ ਖਵਾਏ ਹੋਏ ਨੇ ਇਹਨੂੰ ਜਿਆਦਾ ਤੇਜ ਤੇ ਮਸਤ ਕਰਨ ਵਾਸਤੇ।
ਜਿਨ ਤੇ ਹੋਇਓ ਮਸਤ ਬਡੇਰੇ,
ਕਰਕੇ ਹਾਥੀ ਬੜਾ ਮਸਤ ਹੋਇਆ ਫਿਰਦਾ ਮਸਾਲੇ ਖਾ ਕੇ।
ਆਖ ਲਾਲ ਦੀ ਰਗ ਤੇ ਹੇਰਤ,
ਇਹਦੀਆਂ ਅੱਖਾਂ ਬੜੀਆਂ ਲਾਲ ਸੁਰਖ ਨੇ, ਇੰਨੇ ਗਰਮ ਮਸਾਲੇ ਖਵਾਏ ਹੋਏ ਨੇ ਹਾਥੀ ਨੂੰ ਵੀ ਇਹਦਾ ਸਿਰ ਪਾਟਣ ਵਾਲਾ ਹੋ ਰਿਹਾ ਗੁੱਸੇ ਨਾਲ, ਕ੍ਰੋਧ ਨਾਲ, ਅੱਖਾਂ ਇਹਦੀਆਂ ਲਾਲ ਸੁਰਖ ਹਨ।
ਇਤ ਉਤ ਤੋਮਰ ਗਨ ਤੇ ਪ੍ਰੇਰਤ,
ਇਧਰੋਂ ਉਧਰੋਂ ਜਿਹੜੇ ਬੰਦੇ ਨੇ ਉਹ ਬਰਛੀਆਂ ਦੇ ਨਾਲ ਇਹਨੂੰ ਪ੍ਰੇਰ ਕੇ ਟੋਰਦੇ ਹਨ।
ਸਭ ਗਿਰ ਪਤਨ ਬਿਲੋਕਣ ਕੀਨਾ,
ਸਾਰੇ ਪਹਾੜੀ ਰਾਜਿਆਂ ਨੇ ਇਸ ਮਸਤ ਹਾਥੀ ਨੂੰ ਵੇਖਿਆ ਹੈ।
ਰਾਤਬ ਦੇ ਤ੍ਰਿਪਤਾਏ ਸੋਲੀਨਾ,
ਔਰ ਕਹਿੰਦੇ ਹਾਥੀ ਵੇਖ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਸਾਰ ਬਾਰ ਨੀ ਕੋ ਮੰਗਵਾਏ,
ਜਿਹੜੀ ਚੰਗੀ ਵਧੀਆ ਸ਼ਰਾਬ ਹੈ ਉਹ ਸ਼ਰਾਬ ਮੰਗਵਾਈ ਇਹਨਾਂ ਨੂੰ, ਇਹਨੂੰ ਹਾਥੀ ਨੂੰ ਪਿਲਾਉਣ ਵਾਸਤੇ।
ਪ੍ਰਥਮ ਸਵਾ ਮਨ ਦਈ ਪਿਲਾਏ,
ਪਹਿਲਾਂ ਸਵਾ ਮਨ ਸ਼ਰਾਬ ਪਿਆਈ ਹੈ ਇਹਨੂੰ ਹਾਥੀ ਨੂੰ, ਜਿਹੜੀ ਬੜੀ ਵਧੀਆ ਸ਼ਰਾਬ ਸੀ ਕਿ ਇਹਨੂੰ ਹੋਰ ਜ਼ਿਆਦਾ ਮਸਤ ਕਰ ਦੇਵੇ, ਉਹ ਸ਼ਰਾਬ ਸਵਾ ਮਨ ਇਹਨੂੰ ਪਿਲਾਈ ਹੈ।
ਤਵੇ ਪੁਲਾਦੀ ਮਸਤਕ ਸਾਰੇ,
ਸਾਰੇ ਮੱਥੇ ਦੇ ਉੱਤੇ ਫੁਲਾਦ ਦੇ ਤਵੇ ਬੱਧੇ ਹਨ।
ਬੰਦੇ ਭਲੀ ਭਾਂਤ ਬਡ ਡਾਰੇ,
ਔਰ ਸਾਰੇ ਮੱਥੇ ਦੇ ਉੱਤੇ ਫਿਰ ਸਾਰੇ ਸਰੀਰ ਦੇ ਉੱਤੇ ਭਲੀ ਪ੍ਰਕਾਰ ਨਾਲ ਜਿਹੜੇ ਤਵੇ ਨੇ ਫੁਲਾਦ ਦੇ ਉਹ ਬੰਨੇ ਹਨ।
ਕੁਛਕ ਸੁੰਡ ਨੰਗੀ ਰਹਿ ਗਏ,
ਸੁੰਡ ਤੱਕ ਵੀ ਲੋਹਾ ਬੰਨਿਆ, ਥੋੜੀ ਜੀ ਸੁੰਡ ਜਿਹੜੀ ਅਗਲੇ ਪਾਸਿਓ ਆਏ ਦੀ ਉਹ ਨੰਗੀ ਰਹਿ ਗਈ ਆ ਹਾਥੀ ਦੀ।
ਸਰਬ ਲੋ ਸੋ ਛਾਦਨ ਭਏ,
ਬਾਕੀ ਸਾਰਾ ਸਰੀਰ ਤੇ ਸੁੰਡ ਜਿਹੜੀ ਆ ਉਹ ਲੋਹੇ ਨਾਲ ਢੱਕ ਦਿੱਤੀ ਹੈ।
ਤੀਰਗ ਲਾਂਬੀ ਸੁੰਡ ਮਗਾਏ,
ਕਹਿੰਦੇ ਇਸ ਪ੍ਰਕਾਰ ਨਾਲ ਇੱਕ ਦੀਰਘ ਗਾਢੀ ਹੋਰ ਜ਼ਿਆਦਾ ਮਜ਼ਬੂਤ ਇੱਕ ਲੰਬੀ ਤਲਵਾਰ ਮੰਗਾਈ, ਸੈਫ ਮੰਗਵਾਈ ਹੈ।
ਦੋਏ ਦਿਸ ਤੀਖੀ ਧਾਰ ਲਗਾਏ,
ਸੈਫ ਜਿਹੜੀ ਹੁੰਦੀ ਹੈ ਨਾ ਖਾਲਸਾ ਜੀ ਉਹਨੂੰ ਕਿਰਪਾਨ ਹੀ ਹੁੰਦੀ ਆ, ਉਹ ਸਿੱਧੀ ਹੁੰਦੀ ਆ ਬਿਲਕੁਲ, ਉਹਦੇ ਦੋਵਾਂ ਪਾਸੇ ਧਾਰ ਲੱਗੀ ਹੋਈ, ਬੜੀ ਲੰਮੀ ਕਿਰਪਾਨ ਸੀ ਤੇ ਲੰਮੀ ਸੈਫ ਤਕਰੀਬਨ ਜਿਆਦਾ ਲੰਮੇ ਆਕਾਰ ਦੀ ਹੁੰਦੀ ਆ, ਘੋੜੇ ਤੇ ਬਹਿ ਕੇ ਜਿਆਦਾ ਇਹ ਚਲਾਉਣ ਦੇ ਕੰਮ ਆਉਂਦੀ ਆ ਸੈਫ, ਤੇ ਉਹ ਦੋਵਾਂ ਪਾਸੇ ਉਹਦੇ ਧਾਰ ਲੱਗੀ ਹੋਈ ਸੀ, ਉਹ ਮੰਗਵਾ ਕੇ ਇਹਦੀ ਸੁੰਡ ਦੇ ਨਾਲ ਬੱਧੀ ਹੈ।
ਸੁੰਡ ਅੰਤ ਸੋ ਬੰਦਤ ਖਰੇ,
ਸੁੰਡ ਖਤਮ ਹੁੰਦੀ ਹੈ ਜਾਨੀ ਕਿ ਅਗਲਾ ਸਿਰਾ ਜਿਹੜਾ ਸੁੰਡ ਦਾ ਉੱਥੇ ਉਸ ਬੜੀ ਮਜ਼ਬੂਤੀ ਦੇ ਨਾਲ ਉਹ ਕਿਰਪਾਨ ਉਹ ਸੈਫ ਬੱਧੀ ਹੈ।
ਫੁਲੈ ਨਾ ਦਿਗ ਐਸੀ ਬਿਦ ਕਰੇ,
ਐਡੀ ਮਜ਼ਬੂਤੀ ਨਾਲ ਬੰਨੀ, ਇਤਨੀ ਮਜ਼ਬੂਤੀ ਨਾਲ ਕਿ ਉਥੋਂ ਖੁੱਲ ਨਾ ਸਕੇ, ਇੰਨੀ ਮਜ਼ਬੂਤੀ ਦੇ ਨਾਲ ਇਹਦੀ ਸੁੰਡ ਦੇ ਨਾਲ ਉਹ ਕਿਰਪਾਨ ਬੱਧੀ ਹੈ।
ਗੋਰੀ ਫੋਰ ਸਕੈ ਨਾ ਜੈਸੇ,
ਇਹੋ ਜੇ ਤਵੇ ਦੇ ਮੱਥੇ ਤੇ ਲਾਏ ਨੇ, ਸਰੀਰ ਤੇ ਲਾਏ ਨੇ ਵੀ ਗੋਲੀ ਵੀ ਜਿਹਨੂੰ ਵਿੰਨ ਨਾ ਸਕੇ। ਫੌਲਾਦ ਦੇ ਤਵੇ ਨੇ ਕਿ ਜਿਨ੍ਹਾਂ ਨੂੰ ਗੋਲੀ ਵੀ ਉਧਰੋਂ ਚਲਾਉਣ ਤੇ ਗੋਲੀ ਵੀ ਵਿੰਨ ਨਾ ਸਕੇ, ਇਹੋ ਜੇ ਤਵੇ ਇਸ ਮਸਤ ਹਾਥੀ ਦੇ ਮੱਥੇ ਤੇ ਸਰੀਰ ਤੇ ਲਾਏ ਹਨ।
ਲੋਹੇ ਸੰਗ ਅਛਾਦਿਓ ਐਸੇ,
ਇਹਦਾ ਇਹਦਾ ਸਾਰਾ ਸਰੀਰ ਲੋਹੇ ਨਾਲ ਟੱਕਿਆ ਹੋਇਆ ਹੈ।
ਨਿਜਾ ਖੜਗ ਕਟੈ ਤਿਸ ਕਹਾ,
ਕਹਿੰਦੇ ਵੀ ਗੋਲੀ ਵੀ ਤੋੜ ਨਹੀਂ ਸੀ ਸਕਦੀ ਕਿਸੇ ਨੇਜੇ ਨੇ ਤੇ ਕਿਰਪਾਨ ਨੇ, ਤਾਂ ਕੀ ਵਿਗਾੜਨਾ ਸੀ ਹਾਥੀ ਦਾ। ਨੇਜਾ ਕਿਰਪਾਨ ਤਾਂ ਇਹਨੂੰ ਕੀ ਲੱਗਣਾ ਸੀ, ਵੀ ਗੋਲੀ ਵੀ ਨਹੀਂ ਸੀ ਲੱਗ ਸਕਦੀ।
ਇਸ ਪ੍ਰਕਾਰ ਗਾਢੋ ਕਰ ਮਹਾ,
ਇਸ ਤਰ੍ਹਾਂ ਇਸ ਹਾਥੀ ਨੂੰ ਬੜਾ ਗਾਢੋ ਪੱਕਾ ਕੀਤਾ ਹੈ।
ਸੋਂਡਾ ਪ੍ਰੇਰਤ ਸੈਫ ਸੁਫੇਰਤ,
ਆਪਣੀ ਸੁੰਡ ਨੂੰ ਘੁਮਾਉਂਦਾ ਹੈ ਇਹ ਮਸਤ ਹਾਥੀ। ਸੁੰਡ ਦੇ ਉੱਤੇ ਅੱਗੇ ਕਿਰਪਾਨ ਬੱਧੀ ਹੋਈ, ਸੈਫ ਬੱਧੀ ਹੋਈ ਤੇ ਆਪਣੀ ਸੁੰਡ ਨੂੰ ਘੁਮਾਉਂਦਾ ਹੈ।
ਬ੍ਰਿੰਦ ਸੈਲਦ੍ਰਨ ਅਨੰਦਤ ਹੇਰਤ,
ਆੜੀ ਰਾਜੇ ਬੜੇ ਆਨੰਦ ਨਾਲ ਵੇਖਦੇ ਨੇ, ਕਹਿੰਦੇ ਬਸ ਅੱਜ ਤਾਂ ਅਸੀਂ ਜੇਤੀ ਜਾਣਾ, ਇਹਨੇ ਹਾਥੀ ਨੇ ਸਾਨੂੰ ਜਿਤਾ ਦੇਣਾ। ਇਹੀ ਫਰਕ ਸੀ ਪਹਾੜੀਆਂ ਤੇ ਸਤਿਗੁਰਾਂ ਸਿੰਘਾਂ ਵਿਚ, ਸਿੰਘ ਲੜਦੇ ਸਨ ਸਤਿਗੁਰਾਂ ਦੇ ਉਹ ਆਸਰੇ ਤੇ, ਅਕਾਲ ਪੁਰਖ ਦੇ ਆਸਰੇ ਤੇ, ਇਹ ਹਾਥੀ ਦੇ ਆਸਰੇ ਤੇ ਲੜ ਰਹੇ ਨੇ, ਜਿਹੜਾ ਪਤਾ ਨੀ ਕਦੋਂ ਇਕਦਮ ਡਿੱਗ ਪਏ, ਕਦੋਂ ਉਹਦੀ ਮੌਤ ਹੋ ਜੇ, ਉਹਦੇ ਆਸਰੇ ਤੇ ਲੜ ਰਹੇ ਨੇ। ਬੜੇ ਖੁਸ਼ ਹੋ ਰਹੇ ਨੇ, ਕਹਿੰਦੇ ਬਸ ਅੱਜ ਤਾਂ ਇਸ ਹਾਥੀ ਕਰਕੇ ਅਸੀਂ ਜੇਤੀ ਜਾਣਾ ਹੈ।
ਫੁੰਕਾਰਤ ਦਿਗਾਰਤ ਭਣਿਓ,
ਸਿਗਾੜਦਾ ਹੈ ਹਾਥੀ, ਫੁੰਕਾਰੇ ਮਾਰਦਾ ਹੈ।
ਸਤਿਗੁਰ ਬੈਠੇ ਤਹ ਲੱਗ ਸੁਣਿਓ,
ਇਧਰ ਜਿੱਥੇ ਸਤਿਗੁਰੂ ਜੀ ਬੈਠੇ ਸੀ ਉੱਥੇ ਤੱਕ ਆਵਾਜ਼ ਆਈ ਹੈ ਹਾਥੀ ਦੇ ਚਿੰਗਾੜਨ ਦੀ, ਉੱਥੇ ਤੱਕ ਆਵਾਜ਼ ਪਹੁੰਚੀ ਹੈ।
ਸਭ ਸਿੰਘਾਂ ਤਬ ਅਰਜ ਗੁਜਾਰੇ,
ਇਹਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਪ੍ਰਭ ਜੀ ਕੁੰਚਰ ਕੇਰ ਸਿੰਘਾਰੇ,
ਕਹਿਣ ਲੱਗਾ ਹੇ ਪ੍ਰਭੂ ਜੀ, ਇਹ ਜਿਹੜੀ ਚਿੰਗਾੜ ਹੈ ਇਹ ਉਹਨਾਂ ਦੇ ਮਸਤ ਹਾਥੀ ਦੀ ਆ ਰਹੀ ਹੈ, ਜਿਹੜਾ ਹਾਥੀ ਉਹਨਾਂ ਨੇ ਅੱਜ ਚੜਾ ਕੇ ਲਿਆਉਣਾ।
ਮਤ ਬਾਰਨੀ ਤੇ ਸੋ ਲਈ ਅਤ,
ਸ਼ਰਾਬ ਦੇ ਨਸ਼ੇ ਵਿੱਚ ਉਹ ਹਾਥੀ ਪੂਰਾ ਮਸਤ ਹੋ ਰਿਹਾ।
ਇਸ ਉਪਾਏ ਕਰਬੋ ਅਤ ਚਾਹੀਆ,
ਮਹਾਰਾਜ ਹਾਥੀ ਦਾ ਅੱਜ ਉਪਾਅ ਕਰਨਾ ਚਾਹੀਦਾ ਹੈ।
ਅੱਜ ਲੋਹਗੜ ਲੋਹਾ ਮਚੈ,
ਮਹਾਰਾਜ ਅੱਜ ਲੋਹਗੜ ਕਿਲੇ ਤੇ ਬੜਾ ਲੋਹਾ ਮਚੇਗਾ।
ਕਰ ਦਮ ਸ਼੍ਰੋ ਨਤ ਰਸ ਜੋ ਰਾਚੈ,
ਚਿੱਕੜ ਦੇ ਚਿੱਕੜ ਬਣ ਜਾਏਗੀ ਧਰਤੀ, ਇਹੋ ਜਿਹਾ ਮਹਾਰਾਜ ਜੀ ਲੋਹਾ ਵੱਜੇਗਾ।
ਪਾਇਓ ਜੋਰ ਸਭਨ ਤਹ ਜਾਏ,
ਮਹਾਰਾਜ ਉੱਥੇ ਆ ਕੇ ਨਾ ਪਹਾੜੀਆਂ ਨੇ ਸਾਰਾ ਜੋਰ ਪਾਉਣਾ ਹੈ।
ਇਸ ਤੇ ਗਏ ਹਟਕ ਸੁਮਦਾਏ,
ਮਹਾਰਾਜ ਜੀ ਹੁਣ ਬਹੁਤ ਜ਼ਿਆਦਾ ਫੌਜ ਚੜ ਕੇ ਆ ਰਹੀ ਹੈ।
ਤੜ ਪੜ ਛੁੱਟੈ ਤੁਫੰਗਣੀ,
ਬੰਦੂਕਾਂ ਚੱਲ ਰਹੀਆਂ ਨੇ, ਗੋਲੀਆਂ ਦਾਗੀਆਂ ਜਾ ਰਹੀਆਂ ਹਨ।
ਹੋਰ ਮੋਰਚਾ ਨਿਕਟ ਬਡੇਰੀ,
ਔਰ ਮਹਾਰਾਜ ਜੀ ਆਪਣੇ ਮੋਰਚੇ ਟੁਕਾ ਟੁਕਾ ਕੇ ਨੇੜੇ ਲੈ ਕੇ ਆ ਰਹੇ ਨੇ।
ਮਾਰਨ ਮਰਨ ਹੋਏ ਸੰਗਰਾਮਾ,
ਮਹਾਰਾਜ ਅੱਜ ਮਾਰਨ ਮਰਨ ਤੱਕ ਦਾ ਸੰਗਰਾਮ ਹੋਵੇਗਾ।
ਆਜ ਸ਼ਤਰੰਗਨ ਪਟ ਜਮ ਧਾਮਾ,
ਮਹਾਰਾਜ ਅੱਜ ਇਹਨਾਂ ਦੁਸ਼ਮਣਾਂ ਨੂੰ ਮਾਰ ਕੇ ਜਮ ਧਾਮ ਭੇਜਣਾ ਹੈ। ਪਰ ਪਾਤਸ਼ਾਹ ਜਿਹੜਾ ਹਾਥੀ ਆ ਰਿਹਾ ਹੈ, ਉਸ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਆਪ ਜੀ ਕੋਈ ਵਿਉਂਤਬੰਦੀ ਦੱਸੋ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਕਿਰਪਾ ਕਰ ਰਹੇ ਨੇ ਬਾਬਾ ਬਚਿੱਤਰ ਸਿੰਘ ਜੀ ਤੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਹੇ ਅਚੁੱਤ, ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ, ਹੇ ਸਰਬਮੈ।